ਸਾਹਿਬ ਤੁਠੈ ਜੋ ਮਿਲੈ।
ਮਹੱਲਾ ਦੂਜਾ ਏਕ ਨੇਹੀ ਚਾਕਰੀ ਜਿਤ ਭਾਉ ਖਸਮ ਨਾ ਜਾਏ। ਨਾਨਕ ਸੇਵਕ ਕਾਂਡੀਐ ਜਿਸ ਸੇਤੀ ਖਸਮ ਸਮਾਏ।
ਨਾਨਕ ਅੰਦਰੇ ਆਪਣੇ ਹੱਥਾਂ ਕੀ ਪਾਰਾਵਾਰ ਆਪ ਕਰਾਏ ਸ਼ਾਫਤੀ ਬਰਾਬ ਕਰਾਏ ਮਾਰ ਇਕਨਾ ਗਲੀ ਜੰਜੀਰੀਆਂ ਪੁੱਤਰੀ ਚੜੇ ਪਿਛਿਆਰ ਆਪ ਕਰਾਏ ਕਰੇ ਆਪ ਹੋ ਕੈਸੇ ਕਰੀ ਪੁਕਾਰ। ਨਾਨਕ ਕਰਨਾ ਜਿਨ ਕੀਆ ਫਿਰ ਤੁਸੀਂ ਹੀ ਕਰਨੀ
ਹਰ ਜੁਗ ਜੁਗ ਭਗਤ ਉਪਾਇਆ ਸਹਿਜ ਰੱਖਦਾ ਆਇਆ ਰਾਮ ਰਾਜ ਹਰਨਾਥ ਸੰਤੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰ ਅਨੰਦ ਖਾਂ ਪ੍ਰਿਟਦੇ ਨਾਮ ਦਿਓ
ਖਲਾਇਆ
ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਅੰਤ ਲੈ ਛਡਾਇਆ।
ਮਹੱਲਾ ਪਹਿਲਾ ਆਪੇ ਭਾਂਡੇ ਸਾਜ ਰਾਬੇ ਪੂਰਦੇ ਇੱਕ ਨੀ ਦੁੱਧ ਸਮਾਈ ਹੈ ਚੁੱਲੇ ਰੈਂਚੜੇ ਇੱਕ ਨੇ ਹਾਲੀ ਪੈਸਮਨ ਕੁਪਰੈਨ ਖੜੇ ਕਿਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ।
ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਪੇ ਰੱਖਿਆ ਵਿਸ਼ਵ ਜੰਤੂ ਪਾਏ ਕਹਿ ਦੇਖੇ ਥਾਂ ਪੁਥਾ ਕਿਸ ਨੋ ਕਹੀਏ ਨਾਨਕ ਸਭ ਕੁਛ ਆਪੇ ਆਪੜੀ ਵੱਡੇ ਕਿਆ ਵਡਿਆਈਆਂ ਕਿਸ ਕਹਿਣਾ ਕਹਿਣ ਨ ਜਾਏ ਸੋ ਕਰਤਾ ਕਾਦਰ ਕਰੀ
ਬੇਦੀਆਂ ਕਿਸ ਬਾਏ ਸਾਈਕਾਰ ਕਮਾਵਣੀ
ਤੋ ਛੋਟੀ ਤਨੇ ਪਾਏ ਨਾਨਕ ਇੱਕ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਰਜਾਏ 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 ਸੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਆਉਣੀ ਵੱਡੇ ਕਿਹਾਂ ਵੜਿਆਈਆਂ ਪਛਕਾਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਗ ਸੰਭਾਏ ਸਾਈ ਕਾਰਕ ਮਾਮੀ ਤੁਰਛੋੜੀ ਤਿਨੈ ਪਾਏ ਨਾਨਕੇ ਕੀ ਬਾਰੀ ਹੋ ਦੂਜੀ ਨਾ ਜਾਏ ਸੋ ਕਰੇ ਜੇ ਤੁਸਰ ਜਾਏ ਸੋ ਕਰੇ ਜੇ ਤੁਸਰ ਜਾਏ
ਨਾ ਮੈਲਾ ਨਾ ਥੁੰਦਲਾ ਨਾ ਭਗਵਾਨ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰਤ ਸੱਚ ਕਿੱਥੋਂ ਜੇ ਕਹਿ ਰਹੇ ਬਾਹਰ ਬਾਹਰ ਸਮਾਵੇ
ਨੰਦ ਕਰੂੰਗੇ ਕੌਣ ਕੀ ਪਾਵੇ
ਤੈ ਸੋਲ ਤਿਸੇ ਭਗ ਸੁਹਾਵੇ ਰੰਗੋ ਚ ਸਾਹਿਬ ਸਤਪੂਰੇ ਗੁਰ ਉਪਦੇਸਿਆ ਸਤਪੂਰੇ ਗੁਰ ਉਪਦੇਸਿਆ ਨਾਨਕ ਸੁਣਾ
ਕਿੱਥੋਂ ਜੈ ਕਰੇ ਕਹਿ ਮੈਂ ਸਮਾਵੇ ਜੀ ਜਨ ਸਭ ਕਸਮ ਕੇ ਕੌਣ ਕੀਮਤ ਪਾਵੇ ਕਹਿਣ ਧਿਆਨ ਸੁਨਿਤ ਸ੍ਰੀ ਭਗਤ ਸੁਹਾਵੇ ਅਗਮ ਗੋਚਰ ਸਾਹਿਬ ਦੂਸਰੇ ਲਾਵੇ ਨਾ ਲਾਵੇ ਸੱਚ ਪੂਰੇ ਗੁਰੀ ਉਪਦੇਸਿਆ ਨਾਨਕ ਸੁਣਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ।
ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ
ਪਾਇਆ
ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਨ ਆਈਆਂ
ਮਨ ਜੀ ਬਸਾਇਆ
ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਮੇਰੇ ਤੂੰ ਸਦਰੋ ਹਰਣਲੇ
ਨਾਨਕ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ
ਕਰੋ ਕਰੇ ਤੇਰਾ
ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ
ਨਾਨਕ ਮਨ ਮੇਰੇ ਸਦਰੋਵਰ ਲੇ
ਸਾਚੇ ਸਾਹਿਬਾ ਜਾ ਨਹੀਂ ਕਰਦੇ ਰਹਿ
ਮੇਰੇ ਸਭ ਜੇ ਸੁਪਾਵੇ
ਸਦਾ ਸੁਖ ਫੈਲਾ ਤੇਰੀ ਦਾ ਮਨ ਵਸਾਵੇ
ਮਥਿਆ
ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ
ਸਭ ਕਮਾਈਆਂ
ਸ਼ਾਂਤ ਸੁਖ ਮਨ ਆਏ ਵਸਿਆ ਜਿਹਨੇ ਇੱਛਾ ਸਦਾ ਕੁਰਬਾਨ ਕੀਤਾ ਗੁਰਬਿਤ ਹੋ ਜਿਸ ਦੀਆਂ ਇਹ ਵਡਿਆਈਆਂ
ਨਾਨਕ
ਸਾਚਾ ਨਾਮ ਮੇਰਾ ਆਧਾਰੋ ਵਾਜੇ ਹਰਸ ਭਾਗੇ ਸ਼ਬਦ ਵਾਜੇ ਕਰਾਜਿਤ ਕਰਤਾਰੀਆ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੇ ਲਾਗੇ
ਨਾਨਕ ਕਰੇ
ਹਰ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ
ਪਾਇਆ ਆਪਣੇ ਸਗਲ ਸੂਰੇ
ਦੁਖ ਰੋਗ ਸੰਤਾਪ ਉਦਰੇ ਸੁਣੀ ਸੱਚੀ ਬਾਣੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੇ ਦਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ ਜਿਨੀ ਨਾਮ ਧਿਆਇਆ
ਸਕਤ ਕਾਲ
ਨਾਨਕ ਤੇ ਮੁਖ ਉਜਲੇ ਕੀਤੀ ਸ਼ਰਤੀ
ਨਾਲ
ਜਿਨੀ ਨਾਮ ਤੇ ਆਇਆ ਗਏ ਮਸ਼ਕਤ
ਕਾਲ
ਨਾਨਕ ਤੇ ਮੁਖ ਉਜਲੇ
ਕੀਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਗਾਵੇ ਗੁਣ ਵਰਨ ਚਾਲ ਖੱਟ ਦਰਸ਼ਨ ਬ੍ਰਹਮਾਦਕ ਸਮਰੰਥ ਗੁਣਾ ਗਾਵੇ ਗੁਣ ਸੇਸ ਸਹਿਸ ਜੇਵਾ ਰਸ ਆਦਿ ਅੰਤ ਲਿਵ ਲਾਗ ਤੁਨਾ ਗਾਵੇ ਗੁਣ ਮਹਾਂਦਿਉ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਾਵ ਕਲ ਸਜਸ ਗਾਵ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੇ ਰਾਖੋ ਸਰਮਾ ਸੁਕਹੋ ਟਲ ਗੁਰ ਸੇਵੀਐ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਹੋਵੈ ਸਿਫਤ ਖਸਮ ਦੇ
ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ
ਸੱਜਣ ਸੱਚਾ ਪਾਤਸ਼ਾਹ ਸ੍ਰੀ ਸ਼ਾਹ
ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਯਾ ਤਨ ਕੀ ਇਹ ਬਡਾਈ ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਯਾ ਤਨ ਕੀ ਇਹ ਬਡਾਈ ਕਾਹੇ ਭਈਆ ਫਿਰ ਤੋ ਫੁਲਿਆ ਫੁਲਿਆ ਜਬ ਦਸ ਮਾਸ ਉਰਦਮੁਖ ਰਹਿਤਾ ਸੋ ਦਿਨ ਕੈਸੇ ਭੁਲਿਆ ਰਹਾਉ ਜਿਉਂ ਮਦ ਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਬਾਰ ਲੇਹੋ ਲੇਹੋ ਕਰੀਐ ਭੂਤ ਰਹਿਣ ਕਿਉਂ ਦੀਆ ਦੇਹਰੀ ਲਓ ਬਰੀ ਨਾਰ ਸੰਗ ਭਈ ਆਗੈ ਸਜਨ ਸੁਹੇਲਾ मर कट लो सब लोग कुटंब पयो आगे हंस अकेला कहत कबीर सुनो रे प्राणी परे काल ग्रस कुआ झूठी माया आप बंधाया ज्यो नलनी ब्रह्म सुआ कहत कबीर सुनो रे प्राणी परे काल ग्रस कुआ झूठी माया आप बंधाया ज्यो नलनी ब्रह्म सुआ
वाहेगुरु जी का खालसा वाहेगुरु जी की फतेह। गुरु रूप गुरु की साजी नवाजी गुरु स्वरूप गुरु खालसा साध संगत जी परिपूर्ण परमात्मा के दर्शों वरताए हुए गुरमुख प्यारे बाबा कबीर जी की पावन रसना के द्वारा धन गुरु ग्रंथ सच्चे पातशाह ने सानू सचेत किया है। आपां कईयां नूं माया का मान है, कईयां नूं अपने सुंदर स्वरूप का मान है, कईयां नूं अपने रिश्तेदारां ते मान है, लेकिन गुरु ग्रंथ सच्चे पातशाह कहिंदे गुरमुखा भुलेखा तेनूं अज दे पावन पवित्र फरमान का जे आपां केंद्री भाव लईए ना इहदा केंद्री भाव यह है काहे भैया फिर तो फूलिया फूलिया। हे भरा हे वीर की गल है तू किस कारण करके फूलिया होया अपने आप नूं प्रतीत करदा इस पक्ष नूं लैके गुरु ग्रंथ सच्चे पातशाह जिवें सानूं वख वख दृष्टांत दे करके समझाउणगे समझिए मन की एकाग्रता लीला करो ते बोलो सतनाम वाहेगुरु। हाँ जी
सतनाम श्री वाहे गुरु साहेब जी जब जरिया तब होए भस्म तन
आखिरकार जिहड़े प्राण पंखेरू होने ने ते शरीर नूं समेटण दे कुछ वसीले बनाए ने साडे वडेरियां ने पारसी मत विच संस्कार नहीं करते वह प्राणी नूं जल प्रवाह नहीं करते प्राणी नूं दबाउंदे नहीं जिवें गुरमुख आपां लकड़ दियां खुरलियां बनाईयां ने घरां विच इस प्रकार एक बहुत सोहनी वड्डी खुली बना करके उपर उन्हें रखी है उची और उहदे विच मुरदे नूं रख देंदे हन तां कि पंछी वगैरा उहदा वास नोच सकण अपरंत उहदियां हड्डियां नूं समेटिया जांदा है। यहूदी मत दे मुताबक ईसाईयत दे मुताबक इस्लाम के मुताबक प्राणी की देह नूं दफनाया जाता दबिया जाता है क्योंकि उन्हां तीन मतों का विश्वास है जदों क्यामत का दिन आवेगा ना उदों ये मुरदे कबरां च उठणगे कबरां चों आपां नूं कंडेम करन दा कोई हक नहीं ये आपो आप धार्मिक विश्वास है पर भारतीय धर्म के मुताबक भावें उजैनी होण भावें बोधी होण भावें हिंदू ते सिख ने वो आपां प्राणी संस्कार करते हाँ पर मेरे गुरदेव ने गुरु ग्रंथ सच्चे पातशाह ने सचेत किया प्यारिया तेरी वस्ता काई काहे भैया फिर तो फूलिया फूलिया केड़ी गल तो फूलिया फिरदा तेरी अकात आए है का भी अकात जब जरिए तब होए पसम तन। जिदन तेरे शरीर का संस्कार कर दिता ना ते कुछ पलां तो बाद तेरा शरीर मिट्टी हो जाएगा। पसम कई दिन मिट्टी नूं पसम नाम स्वाद है। जदों तेरे शरीर नूं अग ला दित्ती संस्कार हो गया ते जेड़ा तेरा तन है ना ए पसम मिट्टी दा रूप हो जाएगा।
रहै किरम दल खाई।
जिवें कईआं दा हुण नवां रवाज चलिया तुसीं जल प्रवाह कर देना। जल प्रवाह करन दे नाल जिहड़े पाणी दे जानवर ने उस मुरदे दे मास नूं नोच लैणगे उहनूं खा लैणगे। इस करके भाई काए भैया फिर तो फूलिया फूलिया। जदों इहदा विस्तार करना ना तो उदों ज्ञानी लोग ये वार बार पंक्ति रिपीट करते ने। आपां नूं माण है ना ते बाबा कबीर जी कहिंदे भी गुरमुखा संस्कार हो गया ते सवाह हो जाएगा। अगर जल प्रवाह हो गया जेड़े पानी दे जानवर ने तेरी मास नूं खा लेणगे। इस करके बहुता फुल फुल के ना बैठ अपरंत निर्णा करदे हन।
काची गागर नीर परत है।
अपने शरीर की तुलना कच्ची गागर नाल कर। गागर आपां घड़े नूं भी कह देने आ। जिहड़ा गागर शब्द है ना ਇਹ ਇਸ ਕਰਕੇ ਬਣਿਆ ਵੀ ਜਦੋਂ ਉਹਦਾ ਮੂੰਹ ਤੰਗ ਹੁੰਦਾ ਹੈ ਜਦੋਂ ਉਸ ਬਰਤਨ ਨੂੰ ਆਪਾਂ ਪਾਣੀ ਵਿੱਚ ਪਾਉਂਦੇ ਤੇ ਗਰ ਗਰ ਕਰਦਾ। ਜੇ ਕੋਈ ਪੁੱਛੇ ਨਾ ਵੀ ਗਾਗਰ ਨਾਂ ਕਿਉਂ ਰੱਖਿਆ ਗਿਆ ਉਹਦਾ ਮੂਲ ਕਾਰਨ ਵੀ ਘੜੇ ਦਾ ਮੂੰਹ ਛੋਟਾ ਹੋਣ ਕਰਕੇ ਜਦੋਂ ਉਹ ਘੜੇ ਨੂੰ ਪਾਣੀ 'ਚ ਜਮਾਉਂਦੇ ਆ ਤੇ ਉਦੋਂ ਗਰ ਗਰ ਦੀ ਆਵਾਜ਼ ਕਰਦਾ ਤਾਂ ਇਹਦਾ ਨਾਮ ਪਿਆ ਗਾਗਰ। ਕਾਚੀ ਗਾਗਰ ਨੀਰ ਪਰਤ ਹੈ। ਜਿਵੇਂ ਕੱਚੇ ਘੜੇ ਦੇ ਵਿੱਚ ਪਾਣੀ ਪੈਂਦਾ ਹੈ ਤਾਂ
ਆ ਤਨ ਕੀ ਇਹ ਵਡਾਈ।
ਇਹਦਾ ਜਿਹੜਾ ਗੌਣ ਅਰਥ ਹੈ ਇੱਕ ਤਾਂ ਅਰਥ ਹੁੰਦਾ ਮੁੱਖ ਤੇ ਦੂਜਾ ਹੁੰਦਾ ਗੌਣ। ਗੌਣ ਅਰਥ ਇਹ ਹੈ ਵੀ ਆਪਾਂ ਕੱਚੇ ਘੜੇ ਨੂੰ ਪਾਣੀ ਨਾਲ ਭਰ ਕੇ ਰੱਖ ਦਈਏ ਗੁਰਮੁਖੋ ਤੇ ਕੁਝ ਦਿਨਾਂ ਤੋਂ ਬਾਅਦ ਵੇਖਣਾ ਵੀ ਉਹ ਘੜਾ ਖਾਲੀ ਹੋ ਜਾਂਦਾ ਹੈ। ਪਾਣੀ ਵਰਤਿਆ ਨਹੀਂ ਪਾਣੀ ਡੋਲਿਆ ਨਹੀਂ। ਉਸ ਘੜੇ 'ਚ ਮਸਾਮ ਹੁੰਦੇ ਨੇ ਔਰ ਉਹਨਾਂ ਮਸਾਮਾਂ ਦੇ ਰਾਹੀਂ ਉਹ ਪਾਣੀ ਸਿਮ ਕੇ ਬਾਹਰ ਉੱਡ ਜਾਂਦਾ ਹੈ। ਇਹ ਵੱਖਰੀ ਗੱਲ ਹੈ ਆਪਾਂ ਸੋਚਿਆ ਨਹੀਂ। ਜਿਵੇਂ ਉਹਦੇ ਮਸਾਮ ਨੇ ਆਪਣੇ ਵੀ ਨੌ ਮਸਾਮ ਨੇ ਨੌ। ਸਾਡੀਆਂ ਅੱਖਾਂ ਸਾਡੇ ਕੰਨ ਸਾਡੇ ਜਵਾਨ ਇਤਿਆਦਿਕ ਜਿਹੜੇ ਇੰਦਰੇ ਨੇ ਨਾ ਇਹਨਾਂ ਦੀ ਵਰਤੋਂ ਕਰਦਿਆਂ ਕਰਦਿਆਂ ਗੁਰਮੁਖੋ ਸਾਡੇ ਸਵਾਸ ਮੁੱਕ ਜਾਣੇ ਹਨ। ਆਪਾਂ ਕਦੇ ਸੋਚਿਆ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਦੇ ਬਚਨ ਮੈਨੂੰ ਕਦੇ ਵੀ ਨਹੀਂ ਭੁੱਲੇ ਔਰ ਘੁੰਮਦੇ ਰਹਿੰਦੇ ਨੇ। ਉਹ ਕਹਿੰਦੇ ਪਿਆਰਿਆ ਮੈਂ ਹੈਰਾਨ ਹਾਂ ਵੀ ਤੂੰ ਇਹਨਾਂ ਬੇਪਰਵਾਹ ਕਿਉਂ ਹੈ। ਉਹਨਾਂ ਬਚਨਾਂ ਦਾ ਅਨੁਵਾਦ ਕੀਤਾ ਕਿਸੇ ਗੁਰਮੁਖ ਵਿਦਵਾਨ ਵੀਰ ਨੇ। ਆਪਾਂ ਸੋਚੀਏ ਆਪਾਂ ਸਾਰੇ ਜਿੰਨਾ ਕੁ ਸਕਦਾ ਸਰਫਾ ਕਰਦੇ ਤਾਂ ਕਰਨਾ ਚਾਹੀਦਾ ਵੀ ਹੈ। ਇਹ ਨਹੀਂ ਵੀ ਮਾੜੀ ਗੱਲ ਹੈ। ਆਪਣੇ ਬਟੂਏ 'ਚੋਂ 50 ਰੁਪਏ ਖਿਸਕ ਜਾਣ ਡਿੱਗ ਪੈਣ ਜਾਂ ਆਪਾਂ ਵਰਤ ਲਈਏ ਤੇ ਆਪਾਂ ਨੂੰ ਚੇਤਾ ਭੁੱਲ ਜਾਏ ਤੇ ਆਪਾਂ ਵਾਰ ਵਾਰ ਪੈਸਿਆਂ ਦੀ ਗਿਣਤੀ ਕਰਦੇ ਪਤਾ ਨਹੀਂ 50 ਦਾ ਨੋਟ ਕਿੱਥੇ ਚਲਾ ਗਿਆ। ਮਾੜੀ ਬਾਤ ਨਹੀਂ। ਪਰ ਭਾਈ ਨੰਦ ਲਾਲ ਸਿੰਘ ਕਹਿੰਦੇ ਵੀ ਗੁਰਮੁਖਾ 50 ਰੁਪਈਆਂ ਦਾ ਤੈਨੂੰ ਬੜੀ ਚਿੰਤਾ ਵੀ ਮੇਰੇ ਚਲੇ ਗਏ ਤੇ ਇਹਦਾ 24,000 ਦਾ ਰੋਜ਼ਾਨਾ ਦਾ ਖਰਚਾ ਕਦੇ ਇਹ ਵੀ ਸੋਚਿਆ ਕਰ। ਭਾਵੇਂ ਆਪਾਂ ਗਰੀਬ ਹਾਂ ਭਾਵੇਂ ਆਪਾਂ ਅਮੀਰ ਹਾਂ ਭਾਵੇਂ ਕਿਸੇ ਧਰਮ ਨਾਲ ਸੰਬੰਧਿਤ ਹਾਂ ਨਾ ਗੁਰਮੁਖੋ ਆਪਣਾ 24,000 ਦਾ ਖਰਚਾ ਹੈ। ਆਪਾਂ ਕਿਸੇ ਮੌਕੇ ਮਜਬੂਰੀ ਕਰਕੇ ਆਖੀਏ ਵੀ ਦਾਲ ਭਾਜੀ ਦੀ ਗਜਾ ਨਹੀਂ ਤੇ ਚਲੋ ਸੁੱਕਾ ਚਾਰ ਨਾਲ ਖਾ ਲਓ ਗੰਢੇ ਨਾਲ ਖਾ ਲਓ। ਸ਼ਾਇਦ ਇਸ ਪਾਸੇ ਤੋਂ ਸਰਫਾ ਹੋ ਜਾਵੇ ਪਰ ਉਸ ਪਾਸੇ ਤੋਂ ਸਰਫਾ ਨਹੀਂ ਜਾਂਦਾ। ਉਹ ਬਚਨ ਨੇ ਕਹਿੰਦੇ ਨੇ 24,000 ਖਰਚ ਬੰਦੇ ਦਾ ਆਮਦਨ ਮੂਲ ਥੀਵੇ। ਜਿਸ ਬੰਦੇ ਨੂੰ ਇੰਨਾ ਘਾਟਾ ਬੰਦਾ ਕੈਸੇ ਜੀਵੇ। ਭਾਈ ਨੰਦ ਲਾਲ ਜੀ ਕਹਿੰਦੇ ਵੀ ਗੁਰਮੁਖਾ ਕਈ ਵਾਰ ਘਾਟਾ ਪੈ ਜਾਂਦਾ ਤੇ ਬੰਦੇ ਨੂੰ ਅਟੈਕ ਹੋ ਜਾਂਦਾ, ਮੌਤ ਹੋ ਜਾਂਦੀ, ਭਾਈ ਉਹਨੂੰ ਘਾਟਾ ਪੈ ਗਿਆ ਤੇ ਉਹ ਬਰਦਾਸ਼ਤ ਨਹੀਂ ਕਰ ਸਕਿਆ। ਭਾਈ ਨੰਦ ਲਾਲ ਸਿੰਘ ਕਹਿੰਦੇ ਨੇ ਵੀ ਗੁਰਮੁਖਾ ਮੈਂ ਹੈਰਾਨ ਹਾਂ, ਇੱਕ ਦਿਨ ਦੀ ਗੱਲ ਨਹੀਂ, ਦੋ ਦਿਨ ਦੀ ਗੱਲ ਨਹੀਂ, ਤੈਨੂੰ ਰੋਜ਼ਾਨਾ 24,000 ਦਾ ਖਰਚਾ ਪੈਂਦਾ ਤੇਰਾ ਘੜਦਾ, ਤੈਨੂੰ ਚਿੰਤਾ ਨਹੀਂ ਕਦੇ ਆਈ। ਗੁਰਮੁਖੋ 8 ਪਹਿਰਾਂ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਕਹਿਣ ਮੁਤਾਬਕ ਸਾਡਾ 24,000 ਦਾ ਰੋਜ਼ਾਨਾ ਖਰਚਾ ਇੰਨਾ ਘੱਟਣਾ ਪੈਂਦਾ ਆਪਾਂ ਨੂੰ। ਜਦੋਂ ਅਸੀਂ ਵਿਦਾਂਤ ਪੜ੍ਹਦੇ ਹਾਂ, ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਮਹਾਂਪੁਰਸ਼ਾਂ ਨੇ ਵਿਦਾਂਤ ਪੜ੍ਹਾਇਆ, ਮੇਰਾ ਉਹਨਾਂ ਨਾਲ ਨਜ਼ਦੀਕੀ ਸੰਬੰਧ ਹੋਣ ਕਰਕੇ ਬੇਨਤੀ ਕੀਤੀ ਵੀ ਮਹਾਂਪੁਰਸ਼ੋ, ਜਿਹੜਾ ਤੁਸੀਂ ਸਾਨੂੰ ਇਹ ਵਾਰ ਵਾਰ ਕਹਿੰਦੇ ਹੋ ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚਨ ਸੁਹਾਗਾ ਢਾਲੇ, ਇਹ ਕਿਉਂ ਕਹਿੰਦੇ ਹੋ? ਆਪਾਂ ਇਹ ਵੀ ਪੜ੍ਹਦੇ ਹਾਂ, ਇਹ ਕਾਮੰਗ ਨਰਕ ਬਸਨਾਮੰਗ ਬਹੁ ਜੋਨੀ ਭਰਮਾਵਣੇ, ਹੇ ਕਾਲ ਮੂਲ ਕ੍ਰੋਧੰ ਕਦਾਂਚ ਕਰਨਾ ਨਾ ਉਪਰਜ ਤੇ। ਇਹਨਾਂ ਦੋ ਚੀਜ਼ਾਂ ਨੂੰ ਬੁਰਾ ਕਿਉਂ ਲਿਖਿਆ ਬਾਣੀ ਚ? ਵਾਰ ਵਾਰ ਕਿਉਂ ਕਿਹਾ ਵੀ ਕਾਮ ਤੋਂ ਬਾਅਦ ਤੇ ਕ੍ਰੋਧ ਤੋਂ ਬਾਅਦ? ਇਹਦਾ ਜਵਾਬ ਗੁਰਮੁਖ ਇਹ ਜੇ ਨਿਮਰਤਾ ਸਾਹਿਤ ਸੁਣਨਾ, ਨਿਮਰਤਾ ਸਾਹਿਤ ਬੇਨਤੀ ਆਪ ਜੀ ਨੂੰ। ਮੈਂ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਪੜ੍ਹਦਾ। ਆਪਾਂ ਕਥਾ ਕਰਦੇ ਹਾਂ, ਤਕਰੀਬਨ ਮੇਰਾ ਸੁਭਾਅ ਵੀ ਮੈਂ ਇੱਕ ਅੱਧੀ ਪੌੜੀ ਭਾਈ ਗੁਰਦਾਸ ਦੀ ਪੜ੍ਹਾਂ ਕਿਉਂਕਿ ਸਾਡੀ ਭਾਸ਼ਾ ਵਿੱਚ ਹੈ। ਉਹਨਾਂ ਨੇ ਇੱਕ ਪੰਕਤੀ ਲਿਖੀ, ਉਹ ਕਹਿੰਦੇ ਨੇ ਹੋਂ ਤੇ ਸਕੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਕਿ ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਣਾ ਜਿਹੜੇ ਖਾਂਦੇ ਵੀ ਘੱਟ ਤੇ ਸੌਂਦੇ ਵੀ ਘੱਟ ਨੇ, ਤੇ ਜਵਾਨੀ ਵਿੱਚ ਕਮਜ਼ੋਰ ਪੱਖ ਹੁੰਦਾ ਕਿ ਬੰਦੇ ਅੰਦਰ ਟਾਲਰੇਸ਼ਨ ਪਾਵਰ ਨਹੀਂ ਹੁੰਦੀ, ਜਰਨ ਸ਼ਕਤੀ ਨਹੀਂ ਹੁੰਦੀ। ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਦਿਆਂ ਪੜ੍ਹਦਿਆਂ ਇਸ ਗੱਲ ਤੇ ਮੇਰਾ ਮਨ ਅੜਕ ਗਿਆ, ਹੈਰਾਨੀ ਦੀ ਗੱਲ। ਉਹ ਖਾਣਾ ਅਸੀਂ ਗੁਰੂ ਦਾ ਦਿੱਤਾ ਹੈ ਤੇ ਭਾਈ ਜੀ ਕਹਿੰਦੇ ਖਾ ਵੀ ਘੱਟ, ਤੇ ਜਿੰਨਾ ਚਿਰ ਆਰਾਮ ਨਾ ਕੀਤਾ ਉਹਨਾਂ ਚਿਰ ਸਰੀਰ ਚੱਲਦਾ ਨਹੀਂ, ਭਾਈ ਸਾਹਿਬ ਨੂੰ ਸਾਡੀ ਸੌਣ ਤੇ ਖਾਣ ਤੇ ਇਤਰਾਜ਼ ਕਿਉਂ ਹੈ? ਇਹ ਕੋਈ ਸਿਆਣੀ ਗੱਲ ਨਹੀਂ, ਮੇਰੀ ਘੱਟ ਬੁੱਧੀ ਹੋਣ ਕਰਕੇ ਮੇਰੇ ਮਨ ਨੇ ਸ਼ੰਕਾ ਕੀਤਾ। ਨਾਲ ਕਲਗੀਧਰ ਪਾਤਸ਼ਾਹ ਦੀ ਪਾਵਨ ਰਚਨਾ ਅਸੀਂ ਪੜ੍ਹਦੇ ਹਾਂ, ਸ਼ਬਦ ਹਜ਼ਾਰੇ ਪਾਤਸ਼ਾਹ ਦਸਵੀਂ, ਉੱਥੇ ਪੰਕਤੀਆਂ ਦੀ ਅਲਪ ਹਾਰ, ਸੁਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ, ਇਹ ਕਲਗੀਧਰ ਪਾਤਸ਼ਾਹ ਦੀ ਪਾਵਨ ਬਚਨ ਨੇ। ਥੋੜਾ ਖਾ ਤੇ ਥੋੜੀ ਜੀ ਨੀਂਦ ਲੈ। ਇਹਨਾਂ ਦੋ ਪੰਕਤੀਆਂ ਦੇ ਗੁਰਮੁਖ ਪਤਾ ਨਹੀਂ ਕਿੰਨੇ ਕੁ ਸਾਲ ਮੈਂ ਵਿਚਾਰ ਕਰਦਾ ਰਿਹਾ ਵੀ ਇਹ ਗੱਲ ਗੁਰਦੇਵ ਨੇ ਕਿਉਂ ਕਹੀ। ਪਹਿਲਾਂ ਭਾਈ ਗੁਰਦਾਸ ਦੀ ਪੰਕਤੀ ਤੇ ਮੈਂ ਬਹੁਤਾ ਘਬਰਾਇਆ ਲਿਆ, ਤੇ ਕਲਗੀਧਰ ਪਾਤਸ਼ਾਹ ਮਾਂ ਦੀ ਪੰਕਤੀ ਪੜ੍ਹਨ ਕਰਕੇ ਕੁਝ ਹੌਸਲਾ ਆਇਆ, ਪਰ ਗੱਲ ਬਣੀ ਨਾ। ਇਹਦਾ ਜਵਾਬ ਸਾਨੂੰ ਜਦੋਂ ਮਹਾਂਪੁਰਸ਼ਾਂ ਨੇ ਵਿਦਾਂਤ ਪੜ੍ਹਾਇਆ ਨਾ, ਤੇ ਮਸਲਾ ਹੱਲ ਹੋ ਗਿਆ। ਉਹਨਾਂ ਨੇ ਪੰਕਤੀ ਪੜ੍ਹਾਈ ਸੀ 22 ਤੇ 12, ਚਲ ਤੇ 18, ਸੋਬਤ ਚਾਲੇ 30, ਮੈਥਨ ਕਰਦੇ 64 ਚਲਸੇ, ਕਿਉਂ ਨਾ ਭਰੇ ਜਗਦੀਸ਼? ਇਹ ਆਪਾਂ ਨੂੰ ਕਿਸੇ ਨਾਲ ਰਾਏ ਕਰਨ ਦੀ ਲੋੜ ਨਹੀਂ, ਅਸੀਂ ਸਾਰੇ ਜਣੇ ਸਵੈ ਪੜਚੋਲ ਕਰ ਸਕਦੇ ਹਾਂ ਆਪਣੇ ਆਪ ਤੋਂ। ਉਹ ਪੰਕਤੀ ਦੇ ਅਰਥੇ ਨੇ, ਆਪਾਂ ਆਮ ਹਾਲਤ ਜਿਵੇਂ ਹੁਣ ਬੈਠੇ ਹਾਂ ਨੋਰਮਲ, ਤੇ ਸਾਡੇ ਸਵਾਸਾਂ ਦੀ ਗਿਣਤੀ 12 ਹੈ, ਘੜੀ ਲੈ ਕੇ ਨੋਟ ਕਰ ਲੈਣਾ, ਜਦੋਂ ਆਪਾਂ ਬਹਿੰਦੇ ਤੇ 12, ਤੇ ਜੇ ਆਪਾਂ ਸਧਾਰਨ ਹਾਲਤ ਵਿੱਚ ਤੁਰੀਏ ਤੇ ਗੁਰਮੁਖ ਉਹਨੇ ਟਾਈਮ ਸਾਡੇ 18 ਸਵਾਹ ਚੱਲਦੇ ਨੇ 18, ਮੰਨ ਲਿਆ ਜਾਏ ਵੀ ਇੱਕ ਮਿੰਟ ਵਿੱਚ ਆਪਣੇ 12 ਸਵਾਹ ਚੱਲਦੇ ਨੇ ਨਾ, ਜਦੋਂ ਆਪਾਂ ਤੁਰਦੇ ਤੇ 1.5 ਗੁਣਾ ਹੋ ਜਾਂਦੇ ਨੇ, ਜਦੋਂ ਸੌਂ ਜਾਂਦੇ ਹਾਂ ਉਦੋਂ ਆਪਣੇ ਤੋਂ ਗਿਣਤੀ ਨਹੀਂ ਹੋਣੀ, ਪਰ ਕਿਸੇ ਪਰਿਵਾਰ ਦੇ ਮੈਂਬਰ ਧੀ ਪੁੱਤ ਨੂੰ ਕਹਿ ਦਿਆ ਜੀ ਮੇਰੇ ਸਵਾਸਾਂ ਦੀ ਗਿਣਤੀ ਕਰੀ। ਗੁਰਮੁਖ ਓਨੇ ਟਾਈਮ ਸਾਡੇ ਸਵਾਸਾਂ ਦੀ ਗਿਣਤੀ 30 ਹੋ ਜਾਂਦੀ, 2.5 ਗੁਣਾ ਨੁਕਸਾਨ ਹੈ, 2.5 ਗੁਣਾ। ਜੇ ਆਪਾਂ ਬੈਠਿਆਂ 12 ਲੈਂਦੇ ਹਾਂ ਨਾ, ਤੇ ਸੁੱਤਿਆਂ ਸਾਡੇ ਸਵਾਸਾਂ ਦੀ ਗਿਣਤੀ 30 ਹੋ ਜਾਂਦੀ ਹੈ। ਜਿਹੜਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੇਰੇ ਮਾਲਕ ਨੇ ਵਾਰ ਵਾਰ ਸਾਨੂੰ ਕਾਮ ਤੋਂ ਕ੍ਰੋਧ ਤੋੜਿਆ ਨਾ, ਉਹਦਾ ਕਾਰਨ ਜਿਹਨੂੰ ਸਾਡੇ ਅੰਦਰ ਬੁਰੇ ਸੰਸਕਾਰ ਆਉਂਦੇ ਤੇ ਕ੍ਰੋਧ ਆਉਂਦਾ, ਸਾਡੇ ਦਿਲ ਦੀ ਪਲਪੀਟੇਸ਼ਨ ਵੱਧ ਜਾਂਦੀ ਹੈ, ਧੜਕਣ ਵੱਧ ਜਾਂਦੀ ਹੈ। ਔਰ ਉਹਨਾਂ ਗ੍ਰੰਥਾਂ ਦੇ ਮੁਤਾਬਕ ਗੁਰਮੁਖੋ ਵੇਖ ਲਓ ਕਿੰਨਾ ਘਾਟਾ ਪਿਆ, ਵੀ ਜੇ ਆਪਾਂ ਬੈਠਿਆਂ 12 ਸਵਾਸ ਲੈਂਦੇ, ਜਦੋਂ ਆਪਾਂ ਕ੍ਰੋਧ ਵਿੱਚ ਹੁੰਦੇ ਹਾਂ ਤੇ ਸਾਡੇ ਅੰਦਰ ਬੁਰੇ ਸੰਸਕਾਰ ਹੁੰਦੇ ਨੇ ਨਾ, ਸਾਡੇ ਸਵਾਸਾਂ ਦੀ ਗਿਣਤੀ 64 ਹੋ ਜਾਂਦੀ, 64 5 ਗੁਣਾ ਤੋਂ ਵੀ ਜ਼ਿਆਦਾ, ਇੰਨਾ ਘਾਟਾ ਹੈ। ਇਸ ਕਰਕੇ ਜਿਵੇਂ ਕੱਚੇ ਘੜੇ ਦੇ ਵਿੱਚੋਂ ਪਾਣੀ ਸਿੰਮਦਾ ਨਾ, ਇਸ ਪ੍ਰਕਾਰ ਗੁਰਮੁਖੋ ਦਿਨ ਪ੍ਰਤੀ ਰਾਤ ਦਿਨ ਸਾਡੇ ਸਵਾਸ ਘੜਦੇ ਜਾਂਦੇ ਹਨ।
ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ,
ਭਾਈ ਇਹ ਆ ਤਨ ਕੀ ਇਹ ਵਡਾਈ, ਇਹ ਸਰੀਰ ਦੀ ਇਹ ਵਡਿਆਈ, ਜਿਹੜਾ ਤੂੰ ਵਡਿਆਈ ਕਰਦਾ ਨਾ ਵੀ ਮੈਂ ਬੜਾ ਸੋਹਣਾ। ਬਾਬਾ ਕਬੀਰ ਜੀ ਕਹਿੰਦੇ ਆ ਸਰੀਰ ਦੀ ਆ ਵਡਿਆਈ ਹੈ, ਇਸ ਕਰਕੇ ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ, ਹੇ ਭਰਾਵਾ ਕਿਹੜੀ ਗੱਲ ਤੇ ਫੁੱਲਿਆ ਫਿਰਦਾ ਮਾਣ ਕਰਦਾ ਹੈ।
ਜਬ ਦਸ ਮਾਸ ਉਰਦ ਮੁਖ ਰਹਿਤਾ,
ਆਪਣੇ ਮੂਲ ਨੂੰ ਚੇਤੇ ਕਰ, ਕਿਹੜਾ ਮੂਲ, ਜਦੋਂ ਆਪਾਂ ਮਾਂ ਦੇ ਗਰਭ ਚ ਪੁੱਠੇ ਲਮਕਦੇ ਸਾਂ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੇਰੇ ਮਾਲਕ ਕਹਿੰਦੇ ਨੇ ਸਿਰ ਤਲੇ ਪੈਰ ਉਪਰੇ, ਵਸੰਦੋ ਘੁਥੜੇ ਥਾਏ, ਨਾਨਕ ਸੋ ਕਿਉਂ ਧਣੀ ਵਸਾਰਿਓ ਉਧਰੇ ਜਿਸ ਦੇ ਨਾਏ। ਭਾਵੇਂ ਆਪਾਂ ਗਰੀਬ ਹਾਂ, ਭਾਵੇਂ ਅਮੀਰ ਹਾਂ, ਭਾਵੇਂ ਕੋਈ ਭੈਣ ਹੈ, ਭਾਵੇਂ ਕੋਈ ਵੀਰ ਹੈ, ਭਾਵੇਂ ਕੋਈ ਹਿੰਦੂ ਤੇ ਭਾਵੇਂ ਮੁਸਲਮਾਨ, ਭਾਵੇਂ ਬੰਗਾਲੀ ਤੇ ਭਾਵੇਂ ਪੰਜਾਬੀ ਹਾਂ, ਆਪਾਂ ਮਾਂ ਦੇ ਗਰਭ ਚ ਪੁੱਠੇ ਲਮਕਦੇ ਰਹੇ, ਪੁੱਠੇ ਲਮਕਦੇ। ਬਾਬਾ ਕਬੀਰ ਜੀ ਕਹਿੰਦੇ ਉਹ ਭਲਿਆ ਇੱਕ ਦਿਨ ਦੀ ਗੱਲ ਨਹੀਂ, ਦੋ ਦਿਨ ਦੀ ਗੱਲ ਨਹੀਂ, 10 ਮਹੀਨੇ ਤੂੰ ਮਾਂ ਦੇ ਗਰਭ ਚ ਪੁੱਠਾ ਲਮਕਦਾ ਰਿਹਾ ਹੈ। ਜਬ 10 ਮਾਸ ਉਰਦ ਮੁੱਖ ਰਹਿਤਾ, ਉਰਦ ਤੋਂ ਭਾਵ ਬੁੱਢਾ। ਸਾਡੀ ਮਾਂ ਨੇ ਜੋ ਕੁਝ ਖਾਣਾ ਨਾ, ਜਿਹੜਾ ਮਲ ਮੂਤਰ ਹੁੰਦਾ ਸੀ ਸਾਡੇ ਮੂੰਹ ਦੇ ਬਿਲਕੁਲ ਲਾਗੇ ਸੀ, ਬਿਲਕੁਲ ਲਾਗੇ, ਕੇਵਲ ਤੇ ਕੇਵਲ ਇੱਕ ਪਰਦਾ ਰੱਖਿਆ ਸੀ ਵੀ ਉਹ ਸਾਡੇ ਅੰਦਰ ਨਾ ਪੈ ਜਾਏ। ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਉਹ ਭਲਿਆ ਜਦੋਂ 10 ਮਹੀਨੇ ਮਾਂ ਦੇ ਗਰਭ ਚ ਪੁੱਠਾ ਲਮਕਦਾ ਰਿਹਾ ਤੂੰ,
ਸੋ ਦਿਨ ਕੈਸੇ ਭੁੱਲਿਆ।
ਕਹਿੰਦੇ ਹੈਰਾਨੀ ਦੀ ਗੱਲ ਹੈ ਵੀ ਬੰਦਾ ਤੈਨੂੰ ਟਾਈਮ ਉਹ ਸਮਾਂ ਕਿਵੇਂ ਭੁੱਲ ਗਿਆ। ਸਾਡੇ ਚ ਸੁਭਾਅ ਹੈ ਜੇ ਆਪਾਂ ਕਦੇ ਗਰੀਬੀ ਦੇ 4 ਦਿਨ ਕੱਢੇ ਹੋਣਾ ਤੇ ਸਾਡੇ ਕੋਲ 4 ਪੈਸਿਆਂ ਤੇ ਗੁਰਮੁਖੋ ਆਪਾਂ ਮੋਢਿਆਂ ਦੇ ਉੱਪਰੋਂ ਥੁੱਕਦੇ ਹਾਂ, ਮੋਢਿਆਂ ਦੇ ਉੱਪਰੋਂ ਮਾੜੀ ਨੂੰ ਆਪਾਂ ਨਫ਼ਰਤ ਕਰਦੇ ਹਾਂ। ਆਪਣੀਆਂ ਕੋਠੀਆਂ ਪੱਕੀਆਂ ਹੋ ਗਈਆਂ ਨੇ, ਮੈਨੂੰ ਮੁਆਫ਼ੀ ਦੇਣੀ, ਕੋਠੀਆਂ ਦਾ ਪੱਕੀਆਂ ਹੋ ਗਈਆਂ ਨੇ ਤੇ ਅਸੀਂ ਪੱਥਰ ਵਾਕੂ, ਅਸੀਂ ਪੱਥਰ ਹੋ ਗਏ, ਕੋਠੀਆਂ ਵੀ ਪੱਥਰ ਤੇ ਅਸੀਂ ਵੀ ਪੱਥਰ। ਪਰ ਇੱਕ ਉਲਟਾ ਕੰਮ ਹੈ, ਸਾਡੀਆਂ ਕੋਠੀਆਂ ਦੇ ਅੰਦਰ ਚਿੱਟੀ ਕਲੀ ਫੇਰੀ ਹੈ ਪਰ ਸਾਡਾ ਦਿਲ ਕਾਲਾ ਹੈ। ਮਾਮਾ ਗਰੀਬ ਹੋਵੇ ਨਾ ਤੇ ਭੈਣ ਦੇ ਘਰ ਆਵੇ ਤੇ ਭਾਣਜੇ ਕਹਿੰਦੇ ਭੈਣ ਬੇਬੇ ਆ ਗਏ ਮਾਮਾ ਫੇਰ, ਤੇ ਜੇ ਕਿਤੇ ਪਿੰਡ ਚੋਂ 4 ਪੈਸੇ ਵੱਧ ਹੋਣ ਤੇ ਭਾਵੇਂ ਦੂਜੀ ਪਤਾ ਕਹਿੰਦੇ ਮੇਰਾ ਮਾਮਾ ਆਉਂਦਾ ਹੈ। ਮੈਂ ਇੱਕ ਆਮ ਗੱਲ ਕਹਿੰਦਾ ਹੁਣ, ਮੇਰੀ ਗੱਲ ਤੇ ਹੱਸਣਾ ਨਾ, ਅਸੀਂ ਇੰਨੇ ਕਮਰਸ਼ੀਅਲ ਹੋ ਗਏ ਹਾਂ, ਇੰਨੇ ਆਰਥਿਕ ਹੋ ਗਏ ਹਾਂ ਭਈ ਗਰੀਬ ਭਰਾ ਨੂੰ
ਇਹ ਵੈਸੇ ਸਿੱਖ ਧਰਮ ਦੀ ਮਰਿਆਦਾ ਨਹੀਂ ਜਿਹੜੀ ਆਪਾਂ ਰੱਖੜੀ ਬੰਨਦੇ, ਮਰਿਆਦਾ ਨਹੀਂ ਆਪਾਂ ਕੋਲੋਂ ਬਣਾ ਲਈ, ਸਾਡਾ ਸੁਭਾਅ ਵੀ ਸਾਨੂੰ ਕੋਈ ਵੀ ਕੰਮ ਮਿਲੇ ਨਾ ਤੇ ਆਪਾਂ ਫੱਟ ਆਪਣੇ ਨੂੰ ਗ੍ਰਹਿਣ ਕਰ ਲੈਂਦੇ ਹਾਂ। ਜੇ ਕਿਤੇ ਵੀਰਵਾਰ ਚੌਲ ਬਣਦੇ ਤੇ ਆਪਾਂ ਉੱਥੇ ਵੀ ਹਾਜ਼ਰ, ਜੇ ਦੇਵੀ ਦਾ ਜਾਗਾ ਤੇ ਕਹਿੰਦੇ ਰਹਿਣਾ ਜੀ ਉੱਥੇ ਵੀ ਸਭ ਤੋਂ ਪਹਿਲਾਂ ਨੰਬਰ ਫੋਟੋ ਲਵਾਈ ਜਾਂਦੇ ਹਾਂ। ਪਰ ਮੇਰੀ ਬੇਨਤੀ ਸਵੀਕਾਰ ਕਰਨੀ, ਖਸਮ ਛੋੜ ਦੂਜੇ ਲੱਗੇ ਟੂਬੇ ਸੇ ਬਣ ਜਾ ਰਿਹਾ, ਸਾਡਾ ਖਸਮ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਹੈ। ਚਾਰ ਭੈਣਾਂ ਨੇ, ਗਰੀਬ ਭਰਾ ਹੈ, ਹੁਣ ਤਾਂ ਸਾਰਾ ਕੁਝ ਮਹਿੰਗਾ ਹੋਈ ਜਾਂਦਾ ਨਾ। ਅਸੀਂ ਬਚਪਨ ਚ ਵੇਖਿਆ ਉਦੋਂ ਬੀਬੀਆਂ ਡੱਬੇ ਲੈ ਕੇ ਨਹੀਂ ਸਿਉਂਦੀਆਂ ਹੁੰਦੀਆਂ, ਤਾਗਾ ਜਾਂ ਬੰਨ ਦੇਣਾ ਤੇ ਭਰਾ ਦੀ ਗੁਜਾਇਸ਼ ਪਾਣੀ, ਕਿਸੇ ਨੇ ਪੰਜ ਦੇ ਦੇਣੇ, ਕਿਸੇ ਦੋ ਦੇ ਦੇਣੇ। ਹੁਣ ਭੈਣ 150 ਦਾ ਡੱਬਾ ਲੈ ਕੇ ਆਈ ਹੈ ਤੇ ਭਰਾ ਵਿਚਾਰਾ ਗਰੀਬ ਹੈ, ਉਹਨੇ 100 ਦਿੱਤਾ ਤੇ ਕਹਿਣ ਲੱਗੀ ਔਂਤਰੇ ਦਾ ਸਿਆਪਾ ਕਰਕੇ ਆਏ, 150 ਦਿੱਤਾ ਤੇ 100 ਪਲ ਮੱਥੇ ਮਾਰਿਆ। ਕਾਹਦਾ ਪਿਆਰ ਹੈ, ਕਾਹਦਾ ਪ੍ਰੇਮ ਹੈ? ਮੈਂ ਆਪਣੀਆਂ ਸਤਿਕਾਰਯੋਗ ਭੈਣਾਂ ਬੀਬੀਆਂ ਨੂੰ ਬੇਨਤੀ ਕਰਾਂ, ਜੇ ਪਿਆਰ ਕਰਨਾ ਤੇ ਬੇਬੇ ਨਾਨਕੀ ਵਰਗਾ ਕਰੀਏ। ਬੇਬੇ ਨੇ ਚੇਤੇ ਕੀਤਾ ਬਾਬੇ ਨਾਨਕ ਨੂੰ, ਆਪਣੇ ਵੀਰ ਨੂੰ, ਮੇਰੇ ਗੁਰਦੇਵ ਮਦੀਨੇ ਤੇ ਕਹਿੰਦੇ ਬੇਬੇ ਨੇ ਚੇਤੇ ਕੀਤਾ, ਮਰਦਾਨਿਆਂ ਚਲੀਏ, ਕੁੰਡਾ ਖੜਕਾਇਆ। ਬੇਬੇ ਜੀ ਨੇ ਬੂਹਾ ਖੋਲਿਆ, ਉਹ ਮੇਰਾ ਪਾਤਸ਼ਾਹ ਜਿਹਨੂੰ ਸੰਸਾਰ ਝੁਕਦਾ, ਉਸ ਬਾਬੇ ਨਾਨਕ ਨੇ ਆਪਣੀ ਭੈਣ ਬੇਬੇ ਨਾਨਕੀ ਦੇ ਪੈਰਾਂ ਤੇ ਹੱਥ ਰੱਖਣ ਦਾ ਯਤਨ ਕੀਤਾ। ਬੇਬੇ ਨਾਨਕੀ ਨੇ ਹੱਥ ਫੜ ਲਿਆ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਹੱਥ ਰੱਖੇ ਤੇ ਸਾਡਾ ਬਾਪੂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਬੇਬੇ ਮੈਂ ਤਾਂਹੀਓ ਤਾਂ ਤੇਰੇ ਕੋਲ ਨਹੀਂ ਆਉਂਦਾ, ਕਿਉਂ? ਤੂੰ ਮੈਥੋਂ ਵੱਡੀ ਹੈ, ਤੂੰ ਮੈਨੂੰ ਖੜਾਇਆ, ਸਦਕੇ ਜਾਵਾਂ ਬਾਬੇ ਨਾਨਕ ਦੇ, ਬੇਬੇ ਨਾਨਕੀ ਦੇ। ਕਹਿੰਦੀ ਵੀਰਾ, ਜੇ ਤੂੰ ਲੋਕਾਂ ਦੇ ਵੀਰਾਂ ਵਰਗਾ ਵੀਰ ਹੋਵੇਂ ਤੇ 100 ਵਾਰਾਂ ਪੈਰੀਂ ਹੱਥ ਲਵਾਵਾਂ, ਮੈਂ ਭਾਗਾਂ ਵਾਲੀ, ਮੇਰਾ ਭਰਾ ਕਰਤਾਰ ਹੈ, ਮੈਂ ਰੱਬ ਦੀ ਭੈਣ ਹਾਂ। ਮੇਰੇ ਇਹ ਸਾਖੀ ਸੁਣਾਉਣ ਦਾ ਮਕਸਦ ਕੇਵਲ ਤੇ ਕੇਵਲ ਇੰਨਾ, ਆਪਾਂ ਕਮਰਸ਼ੀਅਲ ਨਾ ਬਣੀਏ, ਆਪਾਂ ਮੈਕੀ ਸੋਚ ਵੱਲ ਨਾ ਬਣੀਏ, ਆਪਾਂ ਪ੍ਰੇਮ ਨੂੰ ਪਹਿਲ ਦਈਏ। ਪੱਪਾ ਪਦਾਰਥ, ਪੱਪਾ ਪਰਮਾਤਮਾ, ਪੱਪਾ ਪ੍ਰੇਮ, ਪੱਪਾ ਪੈਸਾ, ਸਾਨੂੰ ਪੱਪਾ ਪਰਮਾਤਮਾ ਤੇ ਪ੍ਰੇਮ ਭੁੱਲ ਗਿਆ, ਸਾਨੂੰ ਪਦਾਰਥ ਤੇ ਪੈਸਾ ਚੇਤੇ ਰਹਿ ਗਿਆ। ਕਿਤੇ ਸਾਡੇ ਤੇ ਗੁਰੂ ਕਿਰਪਾ ਕਰੇ। ਤੋ ਇਸ ਕਰਕੇ ਮੇਰੇ ਪਾਤਸ਼ਾਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਉਸ ਗੱਲ ਨੂੰ ਤੂੰ ਕਿਵੇਂ ਭੁੱਲ ਗਿਓ ਜਦੋਂ ਮਾਂ ਦੇ ਗਰਭ ਵਿੱਚ ਪੁੱਠਾ ਲਮਕਦਾ ਸੈਂ
ਰਹਾਉ,
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਜਿਉਂ ਮਦ ਮਾਖੀ ਤਿਉਂ ਸਠੋਰ ਰਸ,
ਜਿਹੜਾ ਸਠੋਰ ਰਸ ਹੈ ਨਾ, ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ, ਮਿਲਾਪ ਹੈ, ਸੱਠ ਔਰ ਸੱਠ ਦਾ ਪਾਵੰਦਾ ਮੂਰਖ ਕਹਿੰਦੇ ਨੇ, ਇਹ ਮੂਰਖ ਮਨ ਵਾਲਾ ਮਨੁੱਖ, ਇਹਦੀ ਪੁਜੀਸ਼ਨ ਸ਼ਹਿਦ ਦੀ ਮੱਖੀ ਵਾਲੀ ਹੈ। ਜਿਉਂ ਮਦ ਮਾਖੀ, ਮਦ ਕਹਿੰਦੇ ਨੇ ਸ਼ਹਿਦ ਨੂੰ, ਮਾਖੀ ਤੋਂ ਪਾਪ ਮੱਖੀ, ਕਿਵੇਂ ਜਿਵੇਂ ਸ਼ਹਿਦ ਦੀ ਮੱਖੀ ਵੱਖ ਵੱਖ ਫੁੱਲਾਂ ਤੇ ਬੈਠ ਕਰਕੇ ਉਹਦੇ ਤੋਂ ਸ਼ਹਿਦ ਲਿਆਉਂਦੀ ਹੈ ਨਾ, ਇਸ ਪ੍ਰਕਾਰ ਜਿਹੜਾ ਮਨੁੱਖ ਘਟਿਆ ਸੋਚ ਵਾਲਾ, ਇਹਨੇ ਕੀ ਕੀਤਾ?
ਜੋਰ ਜੋਰ ਤਨ ਕੀਆ,
ਇਹਨੇ ਕਹਿੰਦੇ ਮਾਇਆ ਇਕੱਠੀ ਕਰ ਲਈ, ਜੋਰ ਤੋਂ ਪਾਵਰ, ਜੋੜ ਜੋੜ ਕੇ ਗਿਣ ਗਿਣ ਕੇ ਵੀ ਇੰਨੇ ਲੈਣੇ ਤੇ ਇੰਨੇ ਦੇਣੇ ਹਨ, ਇਸ ਪ੍ਰਕਾਰ ਜੋੜ ਜੋੜ ਕੇ ਇਹਨੇ ਮਾਇਆ ਇਕੱਠੀ ਕਰ ਲਈ।
ਮਰਤੀ ਬਾਰ ਲੇਹੋ ਲੇਹੋ ਕਰੀਆ,
ਆਪਾਂ ਗੁਰਮੁਖੋ ਜਿੰਨੇ ਬੈਠੇ ਆਪਾਂ ਨੂੰ ਇਹ ਗੱਲ ਚੇਤੇ ਨਹੀਂ ਆਉਂਦੀ, ਪਰ ਹੋਣੀ ਸਾਰਿਆਂ ਨਾਲ ਜੇ ਕਈ ਗੱਲਾਂ ਤਾਂ ਹੁੰਦੀਆਂ ਵੀ ਕਿਸੇ ਵਿਆਹ ਕਰਾਇਆ ਤੇ ਕਿਸੇ ਨਾ ਕਰਾਇਆ, ਇਹ ਤਾਂ ਕੁਦਰਤੀ ਆਪਾਂ ਵੇਖਦੇ ਹਾਂ ਨਾ, ਲੇਕਿਨ ਜਿਹੜੀ ਆਪਾਂ ਪੰਕਤੀ ਸਰਵਣ ਕੀਤੀ, ਸਾਡੇ ਸਾਰਿਆਂ ਨਾਲ ਇਹ ਘਟਨਾ ਵਾਪਰਨੀ ਜੇ ਸਾਰਿਆਂ ਨਾਲ, ਕਿਹੜੀ? ਫਿਰ ਪੜੋ।
ਭੂਤ ਮਰਤੀ ਬਾਰ ਲੇਹੋ ਲੇਹੋ ਕਰੀਐ,
ਉਧਰ ਤਾਂ ਨਿਕਲਦੀ ਹੈ ਜਾਨ ਤੇ ਬੱਚੇ ਕਹਿਣਗੇ ਪਿਤਾ ਜੀ ਕਿਹਦੇ ਤੋਂ ਲੈਣੇ ਨੇ, ਉਹਦੀ ਜਾਨ ਨੂੰ ਬਣੀ ਉਹਨੂੰ ਕੁੜਾਲਾਂ ਪੈਂਦੀਆਂ ਨੇ ਤੇ ਕਾਕੇ ਕਹਿੰਦੇ ਨੇ ਪਿਤਾ ਜੀ ਦੱਸੋ ਵੀ ਕਿਹਦੇ ਤੋਂ ਲੈਣਾ ਦੇਣਾ ਹੈ। ਇੱਕ ਤਾਂ ਪਹਿਲਾ ਇਹਦਾ ਅਰਥ ਇਹ ਹੈ ਤੇ ਦੂਜੀ ਜਦੋਂ ਮਰ ਗਿਆ ਨਾ ਉਦੋਂ ਸਾਰਿਆਂ ਨੇ ਕਹਿਣਾ ਟਾਈਮ ਨਾਲ ਲੈ ਚੱਲੋ। ਮੈਂ ਇੱਥੇ ਇੱਕ ਸ਼ਹਿਰ ਵਿੱਚ ਮੌਤ ਵੇਖੀ, ਮੇਰੇ ਮਨ ਨੂੰ ਬੜਾ ਗਹਿੜਾ ਸਦਮਾ ਹੋਇਆ। 9-10 ਵਜੇ ਪ੍ਰਾਣੀ ਉਹਨੇ ਚੜ੍ਹਾਈ ਕੀਤੀ, ਸਾਰੇ ਇਕੱਠੇ ਹੋ ਗਏ। ਇੱਕ ਚੌਧਰੀ ਚੌਧਰੀ ਹਰ ਥਾਂ 'ਤੇ ਹੁੰਦੇ ਨੇ, ਕਿਤੇ ਵੀ ਜਾਓ ਇੱਕ ਦਾ ਤੁਹਾਨੂੰ ਚੌਧਰੀ ਲਾਜ਼ਮੀ ਮਿਲੇਗਾ। ਉਹ ਡੀਗ ਰਿਹਾ ਸੀ, ਮੈਨੂੰ ਡੀਗ ਲਓ ਮੈਨੂੰ ਡੀਗ ਲਓ, ਅਤੇ ਜਦੋਂ ਆਇਆ ਨਾ ਤੇ ਆਪਾਂ ਆਮ ਕਰਕੇ ਪ੍ਰਾਣੀ ਨੂੰ ਬਾਹਰ ਕੱਢ ਕੇ ਇਸ਼ਨਾਨ ਕਰਾਉਂਦੇ ਹਾਂ, ਉਹਨੇ ਜਿੱਥੇ ਸਰੀਰ ਛੱਡਿਆ ਸੀ ਗੁਰਮੁਖੋ ਉੱਥੇ ਕੱਪੜੇ ਪਾੜ ਕੇ ਅਤੇ ਪਾਣੀ ਦੀ ਬਾਲਟੀ ਡੋਲ੍ਹ ਕੇ ਨਾ ਕਹਿੰਦਾ ਟਾਈਮ ਨਾਲ ਲੈ ਚੱਲੋ, ਮੁੜ ਕੇ ਜਾਣਾ ਵੀ ਹੈ। ਮੇਰੇ ਵਹਿੰਦਿਆਂ ਵੱਧ ਤੋਂ ਵੱਧ 15 ਮਿੰਟ ਲੱਗੇ ਹੋਣਗੇ ਅਤੇ ਗੁਰਮੁਖੜਾ ਘਰ ਦਾ ਮਾਲਕ ਸੀ, ਉਹਨੂੰ ਧੂ ਕੇ ਬਾਹਰ ਕੱਢ ਦਿੱਤਾ। ਇਹ ਕੁਨੁਕਤਾ ਚੀਨੀ ਵਾਲੀ ਗੱਲ ਨਹੀਂ, ਇਹ ਸਾਡੇ ਸਾਰਿਆਂ ਨਾਲ ਵਾਪਰਨੀ ਹੈ। ਬਾਬਾ ਕਬੀਰ ਜੀ ਕਹਿੰਦੇ ਜਦੋਂ ਇਹ ਬੰਦੇ ਦੇ ਪ੍ਰਾਣ ਨਿਕਲ ਗਏ ਨਾ ਉਦੋਂ ਕਹਿਣਾ ਲੈ ਚੱਲੋ ਲੈ ਚੱਲੋ। ਮੈਂ ਇੱਥੋਂ ਤੱਕ ਵੇਖਿਆ ਹੈ ਵੀ ਜੇ ਕੋਈ ਪ੍ਰਾਣੀ 6 ਵਜੇ ਚੜ੍ਹਾਈ ਕਰੇ ਨਾ ਸ਼ਾਮ ਨੂੰ ਤੇ ਕਹਿਣਗੇ ਬੜਾ ਕੁਰਕੇ ਮੌਕੇ ਤੇ ਮਰਿਆ। ਇਹ ਵੇਖਿਆ ਜੇ ਮੈਂ ਕਈ ਵਾਰ, ਤੁਸੀਂ ਵੇਖਿਆ ਹੋਵੇਗਾ, 6 ਵਜੇ ਮਰੇ ਨਾ ਤੇ ਕਹਿਣਗੇ ਬੜੇ ਬਟਾਈਮੇ ਟਾਈਮ ਤੇ ਮਰਿਆ। ਇਹਦਾ ਭਾਵ ਸੀ 12 ਵਜੇ ਮਰਦਾ ਤੇ ਕੰਮ ਨਿਬੜ ਜਾਂਦਾ, ਫਿਰ ਰਾਤ ਨੂੰ ਕਮਰਾ ਵਿਹਲਾ ਹੋ ਜਾਂਦਾ। ਜਿਹਨੇ ਇੰਨਾ ਕੁਝ ਕੀਤਾ ਨਾ, ਹੱਸਣ ਵਾਲੀ ਬਾਤ ਨਹੀਂ, ਚਿੱਥਣ ਵਾਲੀ ਬਾਤ ਹੈ, ਚਿੱਥਣ ਵਾਲੀ। ਹੁਣ 6 ਵਜੇ ਮਰਨਾ ਕਿ 12 ਵਜੇ ਮਰਨਾ ਤਾਂ ਸਾਡੇ ਵਾਸ ਦੀ ਬਾਤ ਥੋੜ੍ਹੀ ਹੈ। ਜਿਹੜੇ ਇਉਂ ਕਹਿੰਦੇ ਨਾ ਬੜੇ ਮੌਕੇ ਤੇ ਮਰਿਆ, ਮੇਰੀ ਸੁਝਾਅ ਉਹਨਾਂ ਨੂੰ ਕਿ ਗੁਰਮੁਖੋ ਤੁਸੀਂ 12 ਵਜੇ ਮਰਿਆ ਜੇ ਤਾਂ ਕਿ ਤੁਹਾਨੂੰ ਟਾਈਮ ਨਾਲ ਲੈ ਜਾਣ। ਇਹ ਸਾਡੇ ਵੱਸ ਦੀ ਬਾਤ ਨਹੀਂ, ਪਤਾ ਨਹੀਂ ਕਿੰਨੇ ਆਉਣੇ ਨੇ ਤੇ ਕਦੋਂ ਜਾਣਾ। ਸਾਡੀ ਮਾਂ ਗੰਗਾ ਜੀ ਦੇ ਨਾਲ ਗੁਰੂ ਪੰਚਮ ਪਾਤਸ਼ਾਹ ਨੇ ਵਿਚਾਰਾਂ ਕਰਦੇ ਇੱਕ ਬਾਣੀ ਚਾਰੀ। ਮੇਰੀਆਂ ਭੈਣਾਂ ਧੀਆਂ ਬੇਟੀਆਂ ਨੇ, ਜਦੋਂ ਤਰਨ ਤਾਰਨ ਸਾਹਿਬ ਨਗਰ ਦੀਆਂ ਬੀਬੀਆਂ ਗਈਆਂ ਨਾ ਤੇ ਸਾਡੇ ਪੂਜਣਯੋਗ ਮਾਤਾ ਗੰਗਾ ਜੀ ਨਾਲ ਵੀ ਗਏ। ਜਦੋਂ ਮੁੜ ਕੇ ਆਏ ਸਤਿਗੁਰੂ ਪੰਚਮ ਪਾਤਸ਼ਾਹ ਨੂੰ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ, ਸਵਾਮੀ ਜੀ ਮੈਂ ਤੁਹਾਡੀ ਅਰਦੰਗੀ ਹਾਂ ਤੇ ਨਗਰ ਦੀਆਂ ਬੀਬੀਆਂ ਦੇ ਗਹਿਣੇ ਬੜੇ ਬਨ ਸੁਵਾਨੇ ਸਨ, ਕੋਈ ਮੈਨੂੰ ਵੀ ਟੂਮ ਲੈ ਦਿਓ। ਇਹ ਕੋਈ ਬੁਰੀ ਬਾਤ ਨਹੀਂ ਕਿ ਮਾਤਾ ਗੰਗਾ ਜੀ ਨੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਮਸਕਾਰ ਤੇ ਮਾਤਾ ਗੰਗਾ ਨੂੰ ਵੀ ਨਮਸਕਾਰ, ਕਿਉਂਕਿ ਮਾਤਾ ਗੰਗਾ ਜੀ ਮੇਰੇ ਸਤਿਗੁਰੂ ਪਾਤਸ਼ਾਹ ਦੇ ਮਹਿਲ ਨੇ। ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਪੂਜਣਯੋਗ ਮਾਤਾ ਜੀ ਹਨ। ਇਹ ਮਾਤਾ ਗੰਗਾ ਹੈ ਜਿਹੜੀ ਕਈ ਮੀਲ ਨੰਗੇ ਚਰਨੀ ਚੱਲ ਕੇ ਤੇ ਬਾਬਾ ਬੁੱਢਾ ਜੀ ਦੇ ਕੋਲੋਂ ਅਰਦਾਸ ਕਰਾਉਣ ਗਈ ਹੈ। ਅਸੀਂ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਕਰਦੇ ਜਰਾਬਾਂ ਲਾਉਣ ਨੂੰ ਤਿਆਰ ਨਹੀਂ। ਮਾਤਾ ਗੰਗਾ ਜੀ ਕੋ ਆਮ ਹਸਤੀ ਨਹੀਂ, ਮੇਰੀ ਪੀੜ ਦੇ ਮਾਲ ਗੁਰੂ ਅਰਜਨ ਸੱਚੇ ਪਾਤਸ਼ਾਹ ਦੀ ਅੰਮਾ ਹੈ ਤੇ ਸੰਸਾਰ ਦੀ ਚਾਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਦਾਦੀ ਹੈ। ਅਰਦਾਸ ਕਰਾਉਣ ਲਈ ਗਏ ਤੇ ਨੰਗੇ ਚਰਨੀ ਸਿੱਖਿਆ ਲਈ ਉਹਨਾਂ ਕੋਲੋਂ। ਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ ਗੰਗਾ ਜੀ ਮੈਂ ਤੁਹਾਨੂੰ ਇਹੋ ਜਿਹਾ ਗਹਿਣਾ ਕਢਾ ਕੇ ਦਿਆਂਗਾ ਜਿਹੜਾ ਪ੍ਰਯੋਗ ਤੱਕ ਨਾਲ ਜਾਵੇ। ਔਰ ਉਸ ਮੌਕੇ ਉਸ ਬਾਣੀ ਦੀਆਂ ਪੰਕਤੀ ਕਿਹੜੀ ਮੈਂ ਢੁਕਵੀਂ ਬੇਨਤੀ ਕਰਾਂ। ਗੁਰਦੇਵ ਕਹਿੰਦੇ ਨਾਨਕ ਘਾਲੇ ਸਭ ਦਿਵ ਸਾਸ ਨਾ ਵਧਣ ਘਟਣ ਤਿਲਸਾਰ। ਗੰਗਾ ਜੀ ਇਹ ਜਿੰਨੇ ਵੀ ਜੀਵ ਨੇ ਇਹਨਾਂ ਦੇ ਸਵਾਸ ਗਿਣੇ ਹੋਏ ਨੇ, ਨਾ ਇਹ ਘਟਨੇ ਨੇ ਤੇ ਨਾ ਇਹ ਵਧਣੇ ਹਨ।
ਭੂਤ ਰਹਿਣ ਕਿਉਂ ਦੀਆ,
ਗੁਰਮੁਖੋ ਉਹ ਘਰ ਦਾ ਮਾਲਕ ਹੁੰਦਾ। ਹੁਣ ਜਿੱਥੇ ਕੋਈ ਸਾਡਾ ਭਰਾ ਭਾਈ ਪਿਤਾ ਚਾਚਾ ਸੌਂਦਾ ਰਿਹਾ ਤੇ ਕਦੇ ਨਾ ਕਦੇ ਚੇਤਾ ਆ ਹੀ ਜਾਂਦਾ ਨਾ ਵੀ ਮੇਰਾ ਪਿਤਾ ਇੱਥੇ ਬਹਿੰਦਾ ਹੁੰਦਾ ਸੀ, ਇਹ ਮੇਰੇ ਭਰਾ ਦਾ ਮੰਜਾ ਹੈ, ਮੇਰੇ ਚਾਚਾ ਜੀ ਇੱਥੇ ਢੋਲ ਆ ਕੇ ਬਹਿੰਦੇ ਹੁੰਦੇ ਸਨ। ਆਖਿਰ ਸਾਡਾ ਰਿਸ਼ਤਾ ਹੈ, ਕੋਈ ਯਾਦ ਕਰਨਾ ਪਾਪ ਥੋੜਾ ਹੈ? ਪਰ ਅਸੀਂ ਕਹਿੰਦੇ ਹਾਂ ਮੈਨੂੰ ਪਿਤਾ ਦਾ ਵਿਖਾਲੀ ਪਈ, ਮੈਨੂੰ ਜਾਪਦਾ ਉਹਦੀ ਗਤੀ ਨਹੀਂ ਹੋਈ, ਭੂਤ ਬਣ ਗਿਆ। ਤੇ ਜਦੋਂ ਪਿਆ ਹੁੰਦਾ ਨਾ ਕਹਿੰਦੇ ਟਾਈਮ ਨਾਲ ਸਤਿਕਾਰ ਕਰੋ, ਇਹਨੂੰ ਭੂਤ ਨੂੰ ਕਾਹਦੇ ਲਈ ਰੱਖਿਆ ਹੈ।
ਦੇਹੋਰੀ ਲਓ ਬਰੀ ਨਾਰ ਸੰਗ ਭਈ,
ਅੱਗੇ ਗੁਰਮੁਖ ਆ ਗਿਆ ਸਾਡਾ ਰਿਸ਼ਤਾ। ਜਦੋਂ ਆਨੰਦ ਕਾਰਜ ਹੁੰਦਾ ਨਾ ਤੇ ਗੁਰੂ ਕੇ ਰਾਗੀ ਸਿੰਘ ਇੱਕ ਸ਼ਬਦ ਪੜ੍ਹਦੇ ਹੁੰਦੇ ਨੇ, ਸਭੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਤੈੜੇ ਲਾਗੀ, ਵੀ ਬਾਕੀ ਦੇ ਰਿਸ਼ਤੇ ਜਿਹੜੇ ਝੂਠੇ ਨੇ ਇਸ ਕਰਕੇ ਤੇਰਾ ਪੱਲਾ ਫੜਿਆ ਵੀ ਸ਼ਾਇਦ ਤੂੰ ਸੱਚਾ ਹੋਵੇ, ਸ਼ਾਇਦ ਸੱਚਾ ਨਹੀਂ ਪਰ ਸ਼ਾਇਦ ਸਮਝਦੇ ਹਾਂ। ਉਹ ਜਿਹੜੀ ਬੀਬੀ ਸਾਡੀ ਧਰਮ ਪਤਨੀ, ਸਾਡੀ ਮਾਂ ਤੇ ਪਤਨੀ ਦਾ ਤਕਰਾਰ ਹੁੰਦਾ ਤੇ ਆਪਾਂ ਮਾਂ ਦਾ ਪੱਖ ਨਹੀਂ ਲੈਂਦੇ, ਘਰਵਾਲੀ ਦਾ ਰਹਿੰਦੇ ਹਾਂ, ਘਰਵਾਲੀ ਦਾ ਵੀ ਭਾਈ ਸਾਹਿਬ ਜੀ ਹੁਣ ਮਾਂ ਦੇ ਮਗਰ ਲੱਗ ਕੇ ਆਪਣਾ ਘਰ ਜਾਲ ਲਈਏ, ਭਾਵ ਘਰਵਾਲੀ ਦੇ ਮਗਰ ਲੱਗ ਕੇ ਤੇ ਮਾਂ ਦੀ ਇੱਜ਼ਤ ਕਰ ਭਾਵੇਂ ਨਾ ਕਰ, ਪਰ ਘਰਵਾਲੀ ਦੀ ਲਾਜ਼ਮੀ ਕਰ। ਮੈਂ ਨਹੀਂ ਕਹਿ ਰਿਹਾ ਵੀ ਕਰਨੀ ਨਹੀਂ ਚਾਹੀਦੀ, ਕਰਨੀ ਚਾਹੀਦੀ ਹੈ। ਉਹ ਘਰਵਾਲੀ ਧਰਮ ਪਤਨੀ ਜਿਹੜੀ ਸਾਰਿਆਂ ਤੋਂ ਲਾਗੇ ਸੀ ਨਾ, ਇਹ ਵੱਖ ਵੱਖ ਇਲਾਕਿਆਂ ਦਾ ਰਾਜ ਰਿਵਾਜ ਹੈ, ਜੋ ਗ੍ਰੰਥਾਂ 'ਚ ਲਿਖਿਆ ਉਹਦੇ ਮੁਤਾਬਕ ਪੂਰਬ ਦੇ ਇਲਾਕੇ ਦੀਆਂ ਜਿਹੜੀਆਂ ਬੀਬੀਆਂ ਨੇ ਨਾ, ਉਹ ਮੇਨ ਦਰਵਾਜ਼ੇ ਤੱਕ ਆਪਣੇ ਪਤੀ ਦੇ ਸਰੀਰ ਨਾਲ ਜਾਂਦੀਆਂ, ਨਾਲ ਜਾਂਦੀਆਂ ਨੇ। ਜਿਹੜਾ ਘਰ ਦਾ ਦਰਵਾਜ਼ਾ ਹੁੰਦਾ ਨਾ ਘਰ ਦਾ, ਘਰਵਾਲੀ ਘਰ ਦੇ ਦਰਵਾਜ਼ੇ ਤੱਕ ਨਾਲ ਜਾਂਦੀ ਹੈ।
ਆਗੇ ਸੱਜਣ ਸੁਹੇਲਾ,
ਤੇ ਗੁਰਮੁਖੋਂ ਅੱਗੇ ਜਿਹੜੇ ਦੋਸਤ ਮਿੱਤਰ ਨੇ ਕਹਿੰਦੇ ਮੈਂ ਮੋਢਾ ਦੇਣਾ, ਮੇਰਾ ਬੜਾ ਮਿੱਤਰ ਹੁੰਦਾ ਸੀ ਮੜੀਆਂ ਤੋਂ ਲੈ ਕਰਕੇ, ਜਿਨ੍ਹਾਂ ਨਾਲ ਵਿਸ਼ੇਸ਼ ਪ੍ਰੇਮ ਸੀ ਨਾ, ਉਹ ਗਏ ਅੱਗੇ ਨਿਰਣਾ ਕਰਨਗੇ।
ਮਰ ਕੱਟ ਲਓ ਸਭ ਲੋਕ ਕੁਟੰਬ,
ਹੋਰ ਵੇਖ ਲਓ ਮਰਕਟ ਤੋਂ ਭਾਵ ਮੜੀਆਂ ਸ਼ਮਸ਼ਾਨ ਭੂਮੀ ਲਓ ਤੱਕ, ਮੜੀਆਂ ਤੱਕ ਸਭ ਲੋਕ ਕੁਟੰਬ ਭਇਓ। ਲੋਕ ਕਟੰਬ ਤੋਂ ਭਾਵ ਰਿਸ਼ਤੇਦਾਰ, ਸਾਗ ਸੰਬੰਧੀ, ਦੋਸਤ ਮਿੱਤਰ।
ਆਗੇ ਹੰਸ ਅਕੇਲਾ,
ਔਰ ਕਹਿੰਦੇ ਗੁਰਮੁਖੋਂ ਅੱਗੇ ਜੀਵ ਜਿਹੜਾ ਨਾ ਉਹ ਇਕੱਲਾ ਜਾਏਗਾ। ਇੱਕ ਨਿਮਰਤਾ ਸਹਿਤ ਬੇਨਤੀ ਕਰਾਂ, ਆਪਾਂ ਸਾਰੇ ਗ੍ਰਿਸਤੀ ਆ, ਆਪਣਾ ਫਰਜ਼ ਹੈ ਬੱਚਿਆਂ ਦੀ ਪਾਲਣਾ ਕਰਨਾ, ਵੀ ਧਰਮ ਦਾ ਇੱਕ ਹਿੱਸਾ ਹੈ, ਲੇਕਿਨ ਬੱਚਿਆਂ ਲਈ ਗੁਰਮੁਖੋਂ ਆਪਣਾ ਪ੍ਰਲੋਕ ਨਾ ਵਿਗਾੜੀਏ। ਆਪਾਂ ਇਹ ਨਹੀਂ ਬੱਚਿਆਂ ਨੂੰ ਜਨਮ ਦਿੱਤਾ ਤੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਸਾਡਾ ਫਰਜ਼ ਹੈ, ਪਰ ਯਾਦ ਰੱਖਿਆ ਜੇ ਜਿਹਨੂੰ ਸੰਸਕਾਰ ਹੋਣਾ ਨਾ, ਜਿਹੜੇ ਪੁੱਤਰ ਵਾਸਤੇ ਅਸੀਂ ਅਰਦਾਸਾਂ ਕੀਤੀਆਂ ਗੁਰਮੁਖੋਂ, ਉਹਨੇ ਚੌਂ ਪਾਸੀ ਅੱਗ ਲਾ ਕੇ ਗੇੜਾ ਕੱਢਣਾ ਵੀ ਬਾਪੂ ਉੱਠ ਨਾ ਬਹਿ ਕਿਤੇ। ਜਦੋਂ ਅੱਗ ਲਾਉਂਦੇ ਨੇ ਨਾ ਸਿਰ ਵਾਲੇ ਪਾਸੇ ਤੋਂ ਤੇ ਕਹਿਣਗੇ ਕਾਕਾ ਹਵਾ ਬੜੀ ਤੇਜ਼ ਚੱਲਦੀ, ਥੋੜਾ ਜਿਹਾ ਤੇਜ਼ ਚੱਲ ਤੇਜ਼, ਤੇ ਸੁੱਕਾ ਬਾਲਣ ਹੁੰਦਾ ਇਕਦਮ ਦੌੜ ਲਾ ਕੇ ਤੇ ਸਿਰ ਵਾਲੇ ਪਾਸੇ ਤੇ ਆਣ ਕੇ ਬਾਲਣ ਸੁੱਟ ਦਿੰਦਾ ਵੀ ਬਾਪੂ ਹੁਣ ਜਿੰਨਾ ਮਰਜ਼ੀ ਜ਼ੋਰ ਲਾ ਲਾ, ਚੌਂ ਪਾਸੀ ਅੱਗ ਲਾ ਦਿੱਤੀ, ਹੁਣ ਤੂੰ ਉੱਠਿਆ ਨਹੀਂ ਜਾਣਾ, ਤੇਥੋਂ ਭੱਜਿਆ ਨਹੀਂ ਜਾਣਾ। ਇਸ ਕਰਕੇ ਜਿਹੜਾ ਪੁੱਤ ਸੀ ਉਹਨੇ ਸਾਨੂੰ ਲਾਂਬੂ ਲਾ ਦਿੱਤਾ, ਘਰਵਾਲੀ ਦਰਵਾਜ਼ੇ ਤੱਕ ਗਈ। ਜਿਹੜੇ ਰਿਸ਼ਤੇਦਾਰ ਸਨ, ਮੈਨੂੰ ਨਹੀਂ ਸੀ ਪਤਾ, ਇੱਕ ਵਾਰ ਲੁਧਿਆਣੇ ਮੌਤ ਹੋਈ ਤੇ ਮੈਂ ਵੀ ਗਿਆ ਨਾਲ ਉਹਨਾਂ ਦੇ, ਤੇ ਇੱਕ ਬਜ਼ੁਰਗ ਮੈਨੂੰ ਕਹਿਣ ਲੱਗਾ ਵੀ ਪੁੱਤਰਾ ਇੱਥੋਂ ਤੀਲਾ ਲੈ ਕੇ ਤੋੜ ਦੇ, ਮੈਨੂੰ ਜਾਣਕਾਰੀ ਨਹੀਂ ਸੀ। ਮੈਂ ਕਿਹਾ ਵੀ ਅੰਕਲ ਜੀ ਕਿਵੇਂ? ਉਹ ਕਹਿੰਦਾ ਇਹਦਾ ਮਤਲਬ ਹੁੰਦਾ ਵੀ ਤੀਲਾ ਤੋੜ ਕੇ ਵੀ ਤੇਰਾ ਸਾਡਾ ਨਾਤਾ ਖਤਮ। ਇਹ ਲੁਧਿਆਣੇ ਮੜੀਆਂ ਦੀ ਗੱਲ ਜੀ, ਮੈਨੂੰ ਸਮਝ ਨਹੀਂ ਸੀ ਉਸ, ਮੈਂ ਕਦੇ ਪਹਿਲਾਂ ਕਦੇ ਗਿਆ ਨਹੀਂ ਸਾਂ। ਇਸ ਪ੍ਰਕਾਰ ਜਿਹੜਾ ਖਾਕ ਸੰਬੰਧੀ ਜਿਹਨਾਂ ਨਾਲ ਵਿਸ਼ੇਸ਼ ਰਿਹਾ ਨਾ, ਉਦੋਂ ਗੁਰਮੁਖੋਂ ਆਪਾਂ ਤੀਲਾ ਤੋੜ ਕੇ ਤੇਰਾ ਰਾਹ ਆਓ ਤੇ ਸਾਡਾ ਆ। ਕਹਿੰਦੇ ਨੇ ਵੀ ਜਿਹੜੀ ਜੀਵ ਆਤਮਾ ਨਾ ਹੰਸ ਤੋਂ ਪਾਪ ਪੌਰ, ਇਹ ਇਕੱਲਾ ਜਾਵੇਗਾ।
ਕਹਿਤ ਕਬੀਰ ਸੁਨੋ ਰੇ ਪ੍ਰਾਣੀ,
ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਹੇ ਪ੍ਰਾਣਾ ਧਾਰੀ ਜੀਵ, ਮੈਂ ਤੈਨੂੰ ਕਹਿ ਰਿਹਾ ਤੇ ਸੁਣਨਾ ਕਰ, ਕਿਵੇਂ ਨਿਰਣਾ ਕਰਨਗੇ?
ਪਰੇ ਕਾਲ ਗ੍ਰਸ ਕੂਆ,
ਗੁਰਮੁਖਾ ਮੌਤ ਰੂਪੀ ਖੂਜ ਤੈਨੂੰ ਡਿੱਗਣਾ ਹੀ ਪੈਣਾ ਹੈ। ਜਦੋਂ ਕਾਲ ਨੇ ਫੜ ਲਿਆ ਨਾ, ਕਾਲ ਗ੍ਰਸਤ ਤੋਂ ਭਾਵ ਜਦੋਂ ਕਾਲ ਨੇ ਤੇਰੀ ਮੌਤ ਨੇ ਗ੍ਰਾਹੀ ਭਰ ਲਈ, ਬੁਰਕੀ ਬਣਾ ਲਈ, ਉਦੋਂ ਮੌਤ ਦੇ ਖੂਹ ਚ ਤੈਨੂੰ ਡਿੱਗਣਾ ਹੀ ਪਏਗਾ।
ਝੂਠੀ ਮਾਇਆ ਆਪ ਬੰਧਾਇਆ,
ਝੂਠੀ ਮਾਇਆ ਨਾ ਇਹ ਆਪ ਹੀ ਇਕੱਠੀ ਕੀਤੀ ਤੇ ਗੁਰਮੁਖੋ ਆਪ ਹੀ ਇਹਦੇ ਚ ਫਸ ਗਿਆ, ਇਹਦੇ ਚ ਉਲਝ ਗਿਆ। ਜਿਵੇਂ ਆਪਾਂ ਭਗਤਾਂ ਦਾ ਸ਼ਬਦ ਪੜ੍ਹਦੇ ਹਾਂ, ਅੰਤ ਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਵਲ ਵਲ ਉਤਰੇ। ਅੰਤ ਦੇ ਮੌਕੇ ਦੇ ਪੈਸਿਆਂ ਵਾਲੇ ਪਾਸੇ ਖਿਆਲ ਰਹਿ ਗਿਆ ਨਾ, ਤੇ ਬਾਬਾ ਤਲੋਚਨ ਦੀ ਕਹਿੰਦੇ ਗੁਰਮੁਖਾ ਸੱਪ ਦੀ ਜੋਨ ਪਏਗਾ। ਇਸ ਤਰ੍ਹਾਂ ਕਹਿੰਦੇ ਹਨ ਝੂਠੀ ਮਾਇਆ ਆਪ ਬੰਧਾਇਆ, ਜਿਹੜੀ ਝੂਠੀ ਮਾਇਆ ਇਹਦੇ ਵਿੱਚ ਜੀਵ ਨੇ ਆਪਣੇ ਆਪ ਨੂੰ ਬੰਨ ਲਿਆ। ਕਿਸ ਤਰ੍ਹਾਂ
ਜਿਉਂ ਨਲਨੀ ਭ੍ਰਮ ਸੂਆ,
ਇੱਕ ਦ੍ਰਿਸ਼ਟਾਂਤ ਦਿੱਤਾ ਹੈ ਅਲੰਕਾਰ ਦੇ ਰੂਪ ਵਿੱਚ। ਜਿਹੜੇ ਪੁਰਾਣੇ ਤੋਤੇ ਫੜਦੇ ਹਨ ਤੋਤੇ, ਉਹਨਾਂ ਗੁਰਮੁਖ ਉਦੋਂ ਨਿੱਕੇ ਨਿੱਕੇ ਤੀਲੇ ਗੱਡਣੇ, ਜਿਵੇਂ ਭੌਣੀ ਹੁੰਦੀ ਹੈ ਖੂਹ ਦੀ, ਔਰ ਉਹਨਾਂ ਤੋਂ ਤੀਲਿਆਂ ਦੇ ਦਰਮਿਆਨ ਇੱਕ ਤੀਲਾ ਪਾਉਂਦੇ ਤੇ ਉੱਪਰ ਹੁੰਦੀ ਸੀ ਨਲਕੀ। ਉਸ ਨਲਕੀ ਦੇ ਥੱਲੇ ਨਿੱਕੀ ਜਿਹੀ ਚੱਪਣੀ ਚ ਉਹਨਾਂ ਪਾਣੀ ਪਾ ਦੇਣਾ ਜਾਂ ਕੋਈ ਵਸਤੂ ਪਾ ਦੇਣੀ। ਜਦੋਂ ਤੋਤਾ ਉਹਦੇ ਉੱਤੇ ਆਣ ਕੇ ਬੈਠਦਾ ਸੀ ਤੇ ਇੱਕ ਜਮ ਜਿਹੜੀ ਨਲਕੀ ਘੁੰਮ ਜਾਂਦੀ, ਤੋਤਾ ਥੱਲੇ ਲਮਕ ਜਾਂਦਾ। ਉਹ ਨਲਕੀ ਨੂੰ ਤਾਂ ਨਹੀਂ ਛੱਡਦਾ ਵੀ ਕਿਤੇ ਮੈਂ ਪਾਣੀ ਚ ਡੁੱਬ ਨਾ ਜਾਵਾਂ। ਉਹਦੇ ਚਿਰ ਨੂੰ ਮਾਲਕ ਨੇ ਆ ਕੇ ਫੜ ਲੈਣਾ, ਉਹਨੇ ਕੈਦ ਹੋ ਜਾਣਾ। ਇਸੇ ਪ੍ਰਕਾਰ ਗੁਰਮੁਖੜਾ ਸਾਨੂੰ ਪਰਿਵਾਰ ਦਾ ਮੋਹ ਹੈ ਨਾ, ਉਸ ਨਲਕੀ ਵਰਗਾ ਹੈ ਤੇ ਆਪਾਂ ਇਹਨੂੰ ਛੱਡ ਕੇ ਰਾਜੀ ਨਹੀਂ। ਇਹ ਹੁਕਮਨਾਮੇ ਦੀ ਸੂਖਮ ਵਿਚਾਰ ਹੈ। ਹੁਣ ਇੱਥੋਂ ਦੀ ਮਰਿਆਦਾ ਮੁਤਾਬਕ ਲੜੀ ਵਾਰ ਇੱਕ ਸ਼ਬਦ ਦੀ ਆਪਾਂ ਵਿਚਾਰ ਜਿਹੜੀ ਉਹ ਸਰਵਣ ਕਰੀਏ ਜੀ।
ਸੂਹੀ ਮਹੱਲਾ ਪੰਜਵਾਂ, ਬੈਕੁੰਠ ਨਗਰ ਜਹਾਂ ਸੰਤ ਵਾਸਾ।
ਜਿੱਥੇ ਕਹਿੰਦੇ ਪਰਮੇਸ਼ਰ ਦੇ ਪਿਆਰਿਆਂ ਦਾ ਨਿਵਾਸ ਹੈ ਨਾ, ਉਹ ਬੈਕੁੰਠ ਨਗਰ ਹੈ। ਬੈਕੁੰਠ ਨਗਰ ਦੇ ਮੈਂ ਦੋ ਅਰਥ ਪੜ੍ਹੇ ਨੇ, ਸੁਣੇ ਨੇ। ਇੱਕ ਤਾਂ ਵੈਦ ਅਰਥ ਹੁੰਦਾ ਦਵੈਤ, ਜਿੱਥੇ ਸੰਤ ਨੇ ਨਾ ਉੱਥੇ ਦਵੈਤ ਨਹੀਂ। ਇੱਕ ਤਾਂ ਇਹਦਾ ਅਰਥ ਇਹ ਮੈਂ ਪੜ੍ਹਿਆ। ਦੂਜਾ ਬੈ ਨਾਮ ਹੈ ਦੁੱਖ ਦਾ, ਕੁੰਡ ਦਾ ਭਾਵੇ ਨਾਸ਼ ਹੋ ਜਾਣਾ। ਜਿੱਥੇ ਰੱਬ ਦੇ ਪਿਆਰਿਆਂ ਦਾ ਨਿਵਾਸ ਹੈ ਨਾ, ਉੱਥੇ ਕਹਿੰਦੇ ਕਿਸੇ ਪ੍ਰਕਾਰ ਦਾ ਦੁੱਖ ਹੈ ਹੀ ਨਹੀਂ।
ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ।
ਉਹਦਾ ਕਾਰਨ ਕੀ ਹੈ, ਜਿਹੜੇ ਪਰਿਪੂਰਨ ਪਰਮਾਤਮਾ ਦੇ ਚਰਨ ਕਮਲ ਨੇ ਨਾ, ਪਰਮਾਤਮਾ ਦਾ ਨਾਮ ਹੈ, ਉਹ ਉਹਨਾਂ ਗੁਰਮੁਖਾਂ ਮਹਾਂਪੁਰਸ਼ਾਂ ਦੇ ਪਰਮੇਸ਼ਰ ਦੇ ਪਿਆਰਿਆਂ ਦੇ ਹਿਰਦੇ ਵਿੱਚ ਵਸਦਾ ਹੈ।
ਸੁਣ ਮਨ ਤਨ ਤੁਝ ਸੁਖ ਦਿਖ ਲਾਵੋ।
ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਾਝ ਕਹਿੰਦੇ ਗੁਰਮੁਖਾ ਆਪਾਂ ਉਹਨੇ ਤਾਂ ਨਾ ਆਪਾਂ ਸੁਣਦੇ ਨਹੀਂ। ਇਹ ਬੜੀ ਬਕੀਮਤੀ ਪੰਕਤੀ ਹੈ, ਸਾਰੀ ਬਾਣੀ ਹੈ ਬਕੀਮਤੀ। ਸਾਡਾ ਸੁਭਾਅ ਬਣਿਆ ਹੈ, ਫਲਾਨੇ ਦੀ ਪੱਗ ਬੱਧੀ ਸੀ ਉੱਪਰੋਂ ਸਿਰ ਨੰਗਾ ਹੁੰਦਾ ਸੀ, ਫਲਾਨਾ ਗੁਰਦੁਆਰਾ ਆਇਆ ਉਹਨੂੰ ਬੁੱਕਲ ਮਾਰਨ ਦੀ ਜਾਜ ਨਹੀਂ। ਉਹ ਭਲੇ ਹੋ ਮੈਂ ਬੇਨਤੀ ਕਰਾਂ ਰੱਬ ਦਾ ਵਾਸਤਾ, ਜੇ ਲੋਕਾਂ ਨੂੰ ਨਾ ਵੇਖੀਏ ਕਿਤੇ ਆਪਣੇ ਆਪ ਨੂੰ ਵੇਖੀਏ, ਆਪਣੇ ਆਪ ਨੂੰ ਵੇਖੀਏ। ਮੈਂ ਇੱਕ ਸ਼ੇਰ ਪੜ੍ਹਿਆ, ਕਿਸੀ ਕੋ ਐਸ਼ ਮੈਂ ਖੁਦਾ ਯਾਦ ਨਾ ਰਾ, ਕਿਸੀ ਕੋ ਤੈਸ਼ ਮੈਂ ਖੁਦਾ ਯਾਦ ਨਾ ਰਾ, ਹਜ਼ਾਰੋਂ ਕੇ ਮੁਕਦਮੇ ਦਾਖਲ ਕਰ ਦੀਏ ਦੁਨੀਆ ਕੀ ਕਚਹਿਰੀ ਮੈਂ, ਪਰ ਨਾ ਦੇਖਾ ਆਪਣੀ ਯੂੰ ਕੋ, ਨਾ ਦੇਖਾ ਆਪਣੇ ਆਪ ਕੋ। ਇਹਦੇ ਅਰਥ ਇਹ ਨੇ, ਕਿਸੇ ਨੇ ਐਸ਼ ਵੀ ਜ਼ਿੰਦਗੀ ਬਰਬਾਦ ਕਰ ਦਿੱਤੀ, ਕਿਸੇ ਨੇ ਗੁੱਸੇ ਵੀ ਜ਼ਿੰਦਗੀ ਬਰਬਾਦ ਕਰ ਦਿੱਤੀ। ਆਪਾਂ ਲੋਕਾਂ ਤੇ ਤੋਹਮਤਾਂ ਲਾਈਆਂ ਕਿ ਫਲਾਨਾ ਆ ਕਰਦਾ ਫਲਾਨਾ ਆ ਕਰਦਾ, ਹਜ਼ਾਰਾਂ ਦੇ ਫੈਸਲੇ ਹਜ਼ਾਰਾਂ ਦੁਨੀਆ ਦੀ ਕਚਹਿਰੀ ਚ ਆਪਾਂ ਮੁਕੱਦਮੇ ਦਰਜ ਕਰ ਦਿੱਤੇ, ਪਰ ਅਸੀਂ ਆਪਣੇ ਆਪ ਨੂੰ ਵੇਖਿਆ ਨਹੀਂ ਕਿ ਅਸੀਂ ਕੀ ਹਾਂ, ਅਸੀਂ ਕੀ ਕਰਤੂਤ ਕਰਦੇ ਹਾਂ। ਆਪਣੀ ਸਵੈ ਪੜਚੋਲ ਕਰੀਏ। ਇੱਥੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਸੁਣ ਮਨ ਤਨ ਤੁਰ ਸੁਖ ਦਿਖਲਾਵੋ। ਗੁਰੂ ਕੇ ਸਿਖਾ ਮਨ ਕਰਕੇ ਤਨ ਕਰਕੇ ਪਰਮਾਤਮਾ ਦਾ ਨਾਮ ਸੁਣ, ਮੈਂ ਤੈਨੂੰ ਪਰਮ ਸੁਖ ਵਿਖਾਉਣਾ ਕਰਾਂ।
ਹਰ ਅਨਕ ਬਿੰਜਨ ਤੁਝ ਭੋਗ ਪਹੁੰਚਾਵੋ।
ਆਪਾਂ ਕਹਿੰਦੇ ਫਲਾਣੇ ਥਾਂ ਤੇ ਚੱਲਦੇ, ਉੱਥੇ ਲੰਗਰ ਚ ਮਾਲ ਪੂੜੇ ਬਣੇ, ਉੱਥੇ ਕਹਿੰਦੇ ਜਲੇਬੀਆਂ ਨਿਕਲਣੀਆਂ ਨੇ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਕਿਤੇ ਆ, ਮੈਂ ਤੈਨੂੰ ਅਨੇਕਾਂ ਤਰ੍ਹਾਂ ਦੇ ਭੋਜਨ ਛਕਾਉਣਾ ਕਰਾਂ। ਬਿੰਜਣ ਤੋਂ ਭਾਵ ਹੁੰਦਾ ਮਿੱਠੇ ਮਿੱਠੇ ਭੋਜਨ। ਆਪਾਂ ਗੁਰਮੁਖ ਕਦੇ ਉਹ ਭੋਜਨ ਦੇ ਬਾਰੇ ਸੋਚਿਆ ਹੀ ਨਹੀਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਕਿਤੇ ਆਹ ਖੁਰਾਕ ਖਾਈ, ਕਿਤੇ ਆਹ ਭੋਜਨ ਖਾਈਏ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਜਿਸ ਕਾ ਸਭ ਸਧਾਰੋ, ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ। ਇਹ ਖੁਰਾਕ ਖਾਵੇਗਾ ਨਾ ਗੁਰਮੁਖਾ, ਕਲਿਆਣ ਹੋ ਜਾਏਗੀ। ਤੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਆ, ਤੈਨੂੰ ਅਨੇਕਾਂ ਤਰ੍ਹਾਂ ਦੇ ਜਿਹੜੇ ਮਿਸ਼ਟਾਨ ਭੋਜਨ ਨੇ ਛਕਾਉਣਾ ਕਰਾਂ।
ਰਹਾਉ
ਦੇ ਕਰਕੇ ਕਿਰਪਾ ਕਰਦੇ ਹਨ।
ਅੰਮ੍ਰਿਤ ਨਾਮ ਪੁੰਚ ਮਨ ਮਾਹੀ।
ਕਿਹੜੇ ਘੱਟ ਸੀ ਪੁੱਛਿਆ ਵੀ ਪਾਤਸ਼ਾਹ ਜਲੇਬੀਆਂ ਦੀ ਗੱਲ ਕਰਦੇ ਹੋ ਜਾਂ ਉੱਥੇ ਮਾਲ ਪੂੜੇ ਵਰਤਣਗੇ? ਹਜ਼ੂਰ ਕਹਿੰਦੇ ਬੱਚਿਆ, ਇਹਨਾਂ ਦੁਨਿਆਵੀ ਪਦਾਰਥਾਂ ਵਾਲੇ ਪਾਸੇ ਤੋਂ ਆਪਣੀ ਸੋਚ ਨੂੰ ਉੱਚੀਆਂ ਕਰ। ਅੰਮ੍ਰਿਤ ਨਾਮ ਪੁੰਚ ਮਨ ਮਾਹੀ। ਜਿਹੜਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮਾਤਮਾ ਦਾ ਨਾਮ ਹੈ ਨਾ, ਉਹਨੂੰ ਮਨ ਦੇ ਦੁਆਰਾ ਗ੍ਰਹਿਣ ਕਰਨਾ ਕਰ।
ਅਚਰਜ ਸਾਧ ਤਾਕੇ ਬਰਨੇ ਨਾ ਜਾਹੀ।
ਬਹੁਤ ਵਧੀਆ ਸੀ, ਬੜਾ ਮਿੱਠਾ ਸੀ, ਬੜਾ ਕੁਝ ਪਾਇਆ ਸੀ ਉਹਦੇ ਸੌਗੀ ਵਗੈਰਾ। ਹਜ਼ੂਰ ਕਹਿੰਦੇ ਗੁਰਮੁਖਾ, ਜਿਹੜਾ ਇਹ ਭੋਜਨ ਹੈ ਨਾ, ਇਹਦਾ ਸਵਾਦ ਇਹੋ ਜਿਹਾ ਅਚਰ ਤੋਂ ਭਾਵ ਹੈਰਾਨ ਕਰਨ ਵਾਲਾ ਹੈ। ਤੇ ਜੇ ਆਪਾਂ ਸਵਾਦ ਨੂੰ ਵਰਣਨ ਕਰਨਾ ਚਾਹੀਦੇ, ਹਜ਼ੂਰ ਕਹਿੰਦੇ ਕਿਹਾ ਨਹੀਂ ਜਾਣਾ। ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਜਿਵੇਂ ਗੁੰਗੇ ਨੂੰ ਗੁੜ ਖਵਾਈਏ ਤੇ ਪੁੱਛੀਏ ਭਾਈ ਕਣ ਕਿਵੇਂ ਹੈ, ਵਿਚਾਰਾ ਮੋਢੇ ਹਿਲਾਈ ਜਾਂਦਾ, ਹੱਸੀ ਜਾਂਦਾ, ਪਰ ਬਿਆਨ ਨਹੀਂ ਕੀਤਾ ਜਾਂਦਾ। ਇਸੇ ਪ੍ਰਕਾਰ ਗੁਰਮੁਖੋ ਨਾਮ ਦਾ ਭੋਜਨ ਹੈ ਨਾ, ਇਹਨੂੰ ਇਹਨਾਂ ਅੱਖਰਾਂ ਦੇ ਨਾਲ ਇਹ ਜ਼ਬਾਨ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ।
ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ।
ਇਹ ਆਪਾਂ ਕਹਿੰਦੇ ਵੀ ਰੋਟੀ ਪਾਣੀ ਖਾਧਾ ਤੇ ਭਾਰਾ ਸੀ, ਹੁਣ ਭੁੱਖ ਨਹੀਂ ਲੱਗਦੀ। ਇਸੇ ਤਰ੍ਹਾਂ ਜਿਨ੍ਹਾਂ ਨੇ ਇਹ ਨਾਮ ਰੂਪੀ ਭੋਜਨ ਨੂੰ ਛਕ ਲਿਆ ਨਾ, ਮੁੜ ਕੇ ਗੁਰਮੁਖੋ ਉਹਨਾਂ ਦੇ ਅੰਦਰੋਂ ਲੋਭ ਵੀ ਮਰ ਗਿਆ, ਜਿਹੜੀ ਤ੍ਰਿਸ਼ਨਾ ਇਹ ਵੀ ਬੁਝ ਗਈ, ਇਹ ਸਾਰੇ ਥੱਕ ਗਏ ਰਹਿ ਗਏ।
ਪਾਰ ਬ੍ਰਹਮ ਕੀ ਸਰਣ ਜਨਤਾ ਕੀ।
ਇਹਨਾਂ ਦੀ ਅਵਸਥਾ ਜਿਨ੍ਹਾਂ ਨੇ ਪਾਰਾ ਵਾਰ ਤੋਂ ਰਹਿਤ ਪਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕੀਤਾ ਹੈ, ਜਿਹੜੇ ਦਾਸ ਨੇ ਉਹਨਾਂ ਨੇ ਪਾਰ ਬ੍ਰਹਮ ਪਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕੀਤਾ।
ਜਨਮ ਜਨਮ ਕੇ ਭੈ ਮੋਹ ਨਿਵਾਰੇ।
ਇਸ ਸੰਗਤ ਦੀ ਬਦੌਲਤ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਦੀ ਬਦੌਲਤ, ਵਾਹਿਗੁਰੂ ਦਾ ਨਾਮ ਸੁਣਨ ਕਰਕੇ, ਗ੍ਰਹਿਣ ਕਰਨ ਕਰਕੇ, ਜਿਹੜੇ ਇਹ ਜੰਮਣ ਅਨੇਕਾਂ ਜਨਮਾਂ ਦੇ ਜਿਹੜੇ ਚੱਕਰ ਹਨ। ਫਿਰ ਪੰਕਤੀ ਪੜੀ,
ਅਨਕ ਜਨਮ ਕੇ ਭੈ ਮੋਹ ਨਿਵਾਰੇ।
ਇੱਕ ਪਤਾ ਨੀ ਆਪਾਂ ਕਿੰਨੀਆਂ ਕਜੂਨਾਂ ਭੋਗੀਆਂ ਨੇ। ਬਾਣੀ ਚ ਪੜ੍ਹਦੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਪਤਾ ਨੀ ਕਿਹੜੀ ਕਿਹੜੀ ਜੂਨ ਭੋਗੀ ਹੈ। ਮੇਰੇ ਪਾਤਸ਼ਾਹ ਕਹਿੰਦੇ ਭਾਈ, ਜਿਹੜਾ ਉਹ ਮੋਹ ਹੈ ਨਾ ਪਿਛਲਾ ਤੇ ਭੈ, ਇਹ ਉਸ ਨਾਮ ਦੀ ਬਦੌਲਤ ਨਿਵਿਰਤ ਹੋ ਜਾਣਗੇ, ਖਤਮ ਹੋ ਜਾਣਗੇ।
ਨਾਨਕ ਦਾਸ ਪ੍ਰਭ ਕਿਰਪਾ ਤਾਰੇ।
ਇਹਦੇ ਵਿੱਚ ਆਪਾਂ ਕਹਿੰਦੇ ਲਵ ਗੈਟਸ ਲਵ, ਦਿਲਾਂ ਨੂੰ ਦਿਲਾਂ ਦੇ ਲਾ। ਥੋੜਾ ਜਿਹਾ ਤੂੰ ਕਰ ਤੇ ਬਹੁਤਾ ਉਹ ਕਰੇਗਾ, ਕਿਵੇਂ? ਨਾਨਕ ਦਾਸ ਪ੍ਰਭ ਕਿਰਪਾ ਤਾਰੇ, ਤੂੰ ਦਾਸਾ ਭਾਵ ਗ੍ਰਹਿਣ ਕਰ, ਪਰਮਾਤਮਾ ਤੇਰੇ ਤੇ ਕਿਰਪਾ ਕਰੇਗਾ। ਆਪਾਂ ਤਾਂ ਦਾਸ ਹੀ ਨਹੀਂ ਬਣਦੇ, ਆਪਾਂ ਤਾਂ ਨਿਮਾਣੀ ਬਣਦੇ ਹੀ ਨਹੀਂ। ਹਜ਼ੂਰ ਕਹਿੰਦੇ ਗੁਰਮੁਖਾ, ਤੂੰ ਦਾਸ ਬਣ, ਉਹ ਪਰਿਪੂਰਨ ਪਰਮਾਤਮਾ ਤੇਰੇ ਤੇ ਕਿਰਪਾ ਕਰੇਗਾ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਾਲਕ ਸਾਡੇ ਸਾਰਿਆਂ ਤੇ ਦਇਆ ਕਰਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ ਜੀ।
ਜਨਮ ਜਨਮ ਕੇ ਭੈ ਮੋਹ ਨਿਵਾਰੇ, ਨਾਨਕ ਦਾਸ ਪ੍ਰਭ ਕਿਰਪਾ ਤਾਰੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।
ਕਿਰਪਾ ਮੈਂ ਕੋਈ ਨ ਜਾਣੈ ਤਮਰਾਯੰਤ ਉਚੇਤੇ ਉਚਾਪ ਸਗਲ ਸਮਗਰੀ ਤੁਮਰਾ ਸੁਤਰ ਤਾਰੀ ਤੁਮ ਤੇ ਹੋਏ ਸੁਰ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਜੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਗੁਰੂ ਨਾਨਕ ਲਈ ਧਿਆਏ ਅਰਦਾਸ ਰਾਮਦਾਸ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆ ਵਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਸਤਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ ਧਨ ਧਨ ਸਾਹਿਬ ਪਾਠ ਦੀਦਾਰ ਜੀ ਕਾ ਧਿਆਨ ਤਰਕੇ ਬੋਲੋ ਜੀ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿੱਠ ਕੀਤਾ ਇਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਦੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਬੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਜੀ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਅਨੰਦ ਸਾਹਿਬ ਜੀ ਕੀ ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਅਤੇ ਲੜੀਵਾਰ ਗੁਰ ਸ਼ਬਦ ਦੀ ਕਥਾ ਵਿਚਾਰ ਹੋਏ ਸਤਿਗੁਰੂ ਜੀਓ ਆਪ ਜੀ ਦੀ ਅਗਾਧ ਬੋਧ ਗੁਰਬਾਣੀ ਦੇ ਗਾਇਨ ਕਰਦੇ ਹਾਂ ਕਥਾ ਵਿਚਾਰਾ ਕਰਦੇ ਹਾਂ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਆਪ ਜੀ ਦੇ ਸੇਵਕਾਂ ਪਾਸੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਅਣਜਾਣ ਬੱਚੇ ਜਾਣ ਕੇ ਖਿਮਾ ਕਰਨੀ ਸਤਿਗੁਰੂ ਜੀਓ ਅਗਾਹ ਵਾਸਤੇ ਸਮਤ ਬਖਸ਼ਣੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਲਾਉਣਾ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਸਿੱਖੀ ਸਿਦਕ ਭਰੋਸਾ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰੂ ਜੀਓ ਪੜੀ ਸੁਣੀ ਗੁਰਬਾਣੀ ਦਾ ਫਲ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ ਵਿਖੇ ਵਸਾਉਣਾ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀਗ ਸਜਾ ਕਰਕੇ ਹਾਜ਼ਰ ਹੈ ਆਪ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ ਸਤਿਗੁਰੂ ਜੀ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ, ਸੁਖ ਹੋਵੇ, ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਨ ਹਰ ਬੂੰਦ ਬਸੁਰ ਮਾਵਲ, ਕੁਸਮ ਬਸੰਤ ਗਨੰਤ ਨਯਾਵੈ, ਰਾਵ ਸਸ ਕਿਰਣ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੀ, ਕਬ ਜਨ ਭਲ ਉਨਹੈ ਜੋ ਗਾਵੈ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ, ਸੋ ਕਹੋ ਟਲ ਗੁਰ ਸੇਵਿਆ, ਦਰਸਨ ਪਰਸਿਆ ਗੁਰੂ ਕਾ, ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਾਂਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂਦੈ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾਹੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਵਡਾਈ, ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਵਡਾਈ, ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ, ਰਹਾ
ज्यों मद माखी त्यों सठोर रस जोर जोर तन किया मारती बार लेह लेह करिया भूत रहन क्यों दिया देहरी लौ बरी नार संग पई आगे सजन सुहेला मार कट लौ सब लोग कुटंब पयो आगे हंस अकेला कहत कबीर सुनो रे प्राणी परे काल ग्रस कुआ झूठी माया आप बंधाया ज्यों नलनी भ्रम सुआ कहत कबीर सुनो रे प्राणी परे काल ग्रस कुआ झूठी माया आप बंधाया ज्यों नलनी भ्रम सुआ वाहे गुरु जी का खालसा वाहे गुरु जी की फतेह एक ओंकार सतनाम करता पुरख निरभउ अजूनी सैभं गुर प्रसाद एक ओंकार सतनाम करता पुरख निरभउ निरवैर अकाल मूरत एक ओंकार सतनाम करता पुरख निरभउ निरवैर अकाल मूरत अजूनी सैभं गुर प्रसाद एक ओंकार सतनाम करता पुरख निरभउ निरवैर अकाल मूरत अजूनी सैभं गुर प्रसाद एक ओंकार सतनाम करता पुरख निरभउ निरवैर अकाल मूरत अजूनी सैभं गुर प्रसाद वाहे गुरु वाहे गुरु वाहे गुरु वाहे गुरु वाहे गुरु वाहे गुरु सतनाम 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 वाहे गुरु ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।